ਸ੍ਰੀ ਕਰਤਾਰਪੁਰ ਸਾਹਿਬ ਦਾ ਜੰਗ ਚੱਲ ਰਿਹਾ। ਕਾਲੇ ਖਾਂ ਨੇ ਆਪਣੀ ਫੌਜ ਨੂੰ ਚਾਰ ਹਿੱਸਿਆਂ ਚ ਵੰਡਿਆ। ਇੱਕ ਪਾਸੇ ਅਸਮਾਨ ਖਾਂ ਤੇ ਖੋਜੇ ਅਨਵਰ ਖਾਂ ਨੂੰ 10,000 ਫੌਜ ਦੇ ਕੇ ਨਗਰ ਦੀ ਉੱਤਰੀ ਬਾਹੀ ਵੱਲ ਭੇਜਿਆ। ਦੂਜਾ ਜਥਾ ਕੁਤਬ ਖਾਨ ਦੀ ਅਗਵਾਈ ਵਿੱਚ 10,000 ਫੌਜ ਦਾ ਨਗਰ ਦੀ ਦੂਸਰੀ ਦਿਸ਼ਾ ਚ ਭੇਜਿਆ। ਪੈਂਦੇ ਖਾਂ ਨੂੰ ਇੱਕ ਜਥਾ ਦੇ ਕੇ 10,000 ਫੌਜ ਦਾ ਨਗਰ ਦੀ ਤੀਸਰੀ ਬਾਹੀ ਤੇ, ਔਰ ਜੋ ਨਗਰ ਕਰਤਾਰਪੁਰ ਦੀ ਚੌਥੀ ਬਾਹੀ ਹੈ, ਪੱਛਮੀ ਪਾਸਾ ਹੈ, ਉੱਥੇ ਕਾਲੇ ਖਾਂ ਨੇ ਆਪ 10,000 ਫੌਜ ਸਮੇਤ ਹਮਲਾ ਬੋਲਿਆ। ਚਾਰਾਂ ਪਾਸਿਆਂ ਤੋਂ ਨਗਰ ਨੂੰ ਘੇਰਾ ਪਿਆ ਹੋਇਆ, ਬਹੁਤ ਗਹਿ ਗੱਚ ਜੰਗ ਹੋ ਰਹੀ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੀ ਨਗਰ ਦੀ ਪੱਛਮੀ ਬਾਹੀ ਵਾਲੇ ਪਾਸੇ ਭਾਈ ਲੱਖੂ ਜੀ ਨੂੰ ਭੇਜਿਆ। ਨਗਰ ਦੀ ਦੂਸਰੀ ਬਾਹੀ ਵਾਲੇ ਪਾਸੇ ਤੁਰਕਾਂ ਦਾ ਹੱਲਾ ਰੋਕਣ ਵਾਸਤੇ ਖੋਜੇ ਅਨਵਰ ਖਾਂ ਤੇ ਅਸਮਾਨ ਖਾਂ ਦਾ ਹੱਲਾ ਰੋਕਣ ਵਾਸਤੇ ਮਹਾਰਾਜ ਜੀ ਨੇ ਭਾਈ ਮੇਹਰ ਚੰਦ ਜੀ ਨੂੰ ਔਰ ਭਾਈ ਅਮੀਆਂ ਜੀ ਨੂੰ ਭੇਜਿਆ ਹੈ, ਔਰ ਤੀਸਰੇ ਪਾਸੇ ਭਾਈ ਜਾਤੀ ਮਲਕ ਨੂੰ ਭੇਜਿਆ, ਔਰ ਚੌਥੀ ਦਿਸ਼ਾ ਵਾਲੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਰ ਸੂਰਮੇ ਭੇਜੇ ਹਨ। ਏਦਾਂ ਚਾਰ ਹੀ ਹਿੱਸਿਆਂ ਵਿਚ ਸਤਿਗੁਰਾਂ ਨੇ ਫੌਜ ਵੰਡ ਕੇ ਚਾਰਾਂ ਪਾਸਿਆਂ ਤੋਂ ਹੁੰਦੇ ਹੋਏ ਹੱਲੇ ਨੂੰ ਰੋਕਿਆ। ਇਹੋ ਜਿਹਾ ਹੱਲਾ ਰੋਕਿਆ ਕਿ ਤੁਰਕ ਕੋਈ ਨਗਰ ਦੇ ਨੇੜੇ ਨਹੀਂ ਟੁੱਕ ਸਕਿਆ। ਜਦੋਂ ਐਨ ਤੁਰਕਾਂ ਦੇ ਨਾਲ ਜੰਗ ਦਾ ਮਾਹੌਲ ਗਰਮਾ ਗਿਆ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਜੰਗ ਖੇਡਣ ਵਾਸਤੇ ਚੜੇ ਨੇ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਆਪਣੇ ਜਾਨ ਭਾਈ ਘੋੜੇ ਤੇ ਸਵਾਰ ਹੋਏ ਨੇ, ਨਗਰ ਦੇ ਚਾਰੇ ਪਾਸੇ ਵਿਚਰਦੇ ਨੇ। ਜਿੱਧਰੋਂ ਤੁਰਕਾਂ ਦਾ ਜ਼ੋਰ ਦਾ ਹਮਲਾ ਹੁੰਦਾ ਹੈ, ਉਸੇ ਪਾਸੇ ਮਹਾਰਾਜ ਜੀ ਆਪਣੀ ਕਮਾਨ ਚੋਂ ਤੀਰ ਜੜ ਕੇ ਛੱਡਦੇ ਨੇ। ਇੱਕ ਇੱਕ ਚਲਾਇਆ ਹੋਇਆ ਸਤਿਗੁਰਾਂ ਦਾ ਤੀਰ 10-10 ਵੈਰੀਆਂ ਦੇ ਸੀਨਿਆਂ ਨੂੰ ਚੀਰ ਕੇ ਪਾਰ ਨਿਕਲ ਜਾਂਦਾ ਹੈ ਤੇ ਦੜ ਦੜ ਦੇ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਸੂਰਮੇ ਸਤਿਗੁਰਾਂ ਦੇ ਤੀਰਾਂ ਨਾਲ ਡਿੱਗ ਪਏ। ਜਿੱਧਰੋਂ ਵੀ ਜ਼ੋਰ ਦਾ ਹਮਲਾ ਹੁੰਦਾ ਹੈ, ਸਤਿਗੁਰੂ ਜੀ ਉਸੇ ਪਾਸੇ ਜਾ ਖਲੋਂਦੇ ਨੇ। ਇਸ ਪ੍ਰਕਾਰ ਨਾਲ ਐਸਾ ਜੰਗ ਹੋਇਆ ਕਿ ਸਤਿਗੁਰਾਂ ਦੇ ਤੀਰ ਚੱਲਦਿਆਂ ਵੇਖ ਕੇ ਤੁਰਕਾਂ ਦੇ ਹਿਰਦੇ ਕੰਬ ਰਹੇ ਨੇ, ਡਰ ਰਹੇ ਨੇ, ਕਾਇਰਾਂ ਵਾਂਗਰ, ਗੀਦੀਆਂ ਵਾਂਗਰ ਭੈ ਭੀਤ ਹੋ ਰਹੇ ਨੇ। ਅਚਾਨਕ ਇਹ ਤੀਰ ਆ ਕਿੱਧਰੋਂ ਰਹੇ ਨੇ ਵੇਖਦੇ ਨੇ, ਕਿਉਂਕਿ ਸਤਿਗੁਰਾਂ ਦਾ ਚਲਾਇਆ ਹੋਇਆ ਤੀਰ ਦੂਰ ਤੱਕ ਮਾਰ ਕਰਦਾ ਹੈ। 2-2 ਕੋਹ ਤੱਕ ਸਤਿਗੁਰਾਂ ਦੇ ਤੀਰ ਦੀ ਮਾਰ ਹੈ, ਗੋਲੀ ਉੱਥੇ ਤੱਕ ਨਹੀਂ ਪਹੁੰਚਦੀ ਜਿੱਥੇ ਸਤਿਗੁਰਾਂ ਦਾ ਤੀਰ ਪਹੁੰਚਦਾ ਹੈ। ਇਸ ਤਰ੍ਹਾਂ ਬਹੁਤ ਹੈਰਾਨ ਵੀ ਹੋ ਰਹੇ ਨੇ। ਇੱਧਰ ਕਾਲੇ ਖਾਂ ਨੇ ਵੇਖਿਆ ਕਿ ਇੰਨੀਆਂ ਫੌਜਾਂ ਮਾਰੀਆਂ ਜਾ ਰਹੀਆਂ ਪਰ ਨਗਰ ਦੇ ਨੇੜੇ ਕੋਈ ਨਹੀਂ ਟੁੱਕ ਸਕਿਆ। ਇਹਨੇ ਬੜੇ ਰੋਸ ਵਿੱਚ ਆ ਕੇ ਹਮਲਾ ਕੀਤਾ ਹੈ ਤੇ ਜਿਵੇਂ ਜੰਗ ਹੋ ਰਿਹਾ, ਆਓ ਗੁਰੂ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮਚੋਂ ਦਿਸ਼ਮੈਂ ਗੋਲ ਦਲ, ਸੰਗ ਲੀਏ ਸਰਦਾਰ।
ਇੱਦਾਂ ਚਾਰਾਂ ਦਿਸ਼ਾਵਾਂ ਤੋਂ, ਚਾਰਾਂ ਪਾਸਿਆਂ ਤੋਂ ਬੜਾ ਵੱਡਾ ਦਲ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਨਗਰ ਦੇ ਨੇੜੇ ਢੁੱਕਣਾ ਚਾਹੁੰਦੇ ਨੇ। ਇਹਨਾਂ ਦੇ ਸਿਪਹਿ ਸਲਾਰ ਸਰਦਾਰ, ਇੱਕ ਪਾਸੇ ਪੈਂਦਾ ਖਾਂ ਹੈ, ਦੂਜੇ ਪਾਸੇ ਕੁਤਬ ਖਾਂ ਹੈ, ਤੀਜੇ ਪਾਸੇ ਉਸਮਾਨ ਖਾਂ ਤੇ ਨਾਲੇ ਦੇ ਖੋਜਾ ਅਨਵਰ ਖਾਂ ਹੈ, ਚੌਥੇ ਪਾਸੇ ਕਾਲੇ ਖਾਂ ਹੈ। ਏਦਾਂ ਇਹ 5 ਜਰਨੈਲ ਸੀ ਤੁਰਕਾਂ ਦੀਆਂ ਫੌਜਾਂ ਦੇ, 5 ਸਿਪਹਿ ਸਲਾਰ ਸਨ। ਇਹ ਆਪਣੇ ਨਾਲ ਹਜ਼ਾਰਾਂ ਦੀ ਗਿਣਤੀ ਚ ਫੌਜ ਲੈ ਕੇ ਗੋਲਾਕਾਰ ਹੋ ਕਰਕੇ ਕਰਤਾਰਪੁਰ ਸਾਹਿਬ ਨਗਰ ਦੇ ਚਾਰੇ ਪਾਸਿਓ ਹਮਲਾ ਕਰ ਰਹੇ ਹਨ।
ਚਹਿਤ ਬਰਨ ਕੋ ਜੋਰ ਤੇ, ਸਭ ਸਿਰਪੁਰ ਕਰਤਾਰ।
ਆਪਣਾ ਜ਼ੋਰ ਪਾ ਕੇ ਹੱਲਾ ਕਰਕੇ ਬੜੇ ਭਾਰੀ ਹੱਲੇ ਦੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਨੇ। ਇਹ ਚਾਹੁੰਦੇ ਨੇ ਕਿ ਇੱਕ ਵਾਰੀ ਕਿਸੇ ਤਰੀਕੇ ਨਾਲ ਅਸੀਂ ਕਰਤਾਰਪੁਰ ਨਗਰ ਦੇ ਵਿੱਚ ਜਾ ਵੜੀਏ। ਏਦਾਂ ਦੀ ਬਿਰਤੀ ਲੈ ਕੇ ਹਮਲਾ ਕਰ ਰਹੇ ਹਨ।
ਤੋਮਰ ਚੰਦ ਗੈ ਤੀਰ ਤੋਮਰ ਫੇਰ,
ਕਹਿੰਦੇ ਉਸ ਵਕਤ ਆਪਣੇ ਹੱਥਾਂ ਦੇ ਵਿੱਚ ਬਰਛੀਆਂ ਪਕੜ ਕੇ ਬਰਛੀਆਂ ਸੂਰਮੇ ਫੇਰਦੇ ਨੇ।
ਤੁਰਕਾਨ ਕੋ ਹੱਥ ਗੇਰ,
ਸਤਿਗੁਰਾਂ ਦੇ ਸੂਰਮੇ ਬਹਾਦਰ ਇਹੋ ਜਿਹੀਆਂ ਬਰਛੀਆਂ ਫੇਰ ਕੇ ਚਲਾਉਂਦੇ ਨੇ ਜਿਹੜਾ ਵੀ ਤੁਰਕ ਸਾਹਮਣੇ ਆਉਂਦਾ ਉਸ ਤੁਰਕ ਨੂੰ ਮਾਰ ਕੇ ਜ਼ਮੀਨ ਤੇ ਸੁੱਟ ਦਿੰਦੇ ਹਨ।
ਮੇਰਾ ਮਹਾਬਰ ਵੀਰ,
ਸਤਿਗੁਰਾਂ ਦਾ ਮਹਾਨ ਯੋਧਾ, ਮਹਾਨ ਜਰਨੈਲ, ਮਹਾਨ ਸੂਰਮਾ ਹੈ ਭਾਈ ਮੇਹਰ ਚੰਦ, ਜਿਹਨੂੰ ਆਮ ਕਰਕੇ ਭਾਈ ਮੇਰਾ ਕਹਿੰਦੇ ਨੇ। ਇਹ ਬੜਾ ਵੀਰ ਯੋਧਾ ਸੂਰਮਾ ਹੈ।
ਅਮਿਆ ਸਹਾਇਕ ਤੀਰ,
ਭਾਈ ਮੇਹਰ ਚੰਦ ਦੀ ਮਦਦ ਨਾਲ ਕਰ ਰਹੇ ਨੇ ਭਾਈ ਅਮੀਆ ਜੀ। ਭਾਈ ਅਮੀਆਂ ਜੀ ਵੀ ਬੜੇ ਸੂਰਮੇ ਨੇ, ਬਹਾਦਰ ਨੇ, ਦਲੇਰ ਹਨ।
ਗੁਰ ਕੋ ਪ੍ਰਤਾਪ ਵਿਸਾਲ,
ਜਿੰਨੇ ਸੂਰਮੇ ਲੜ ਰਹੇ ਨੇ ਜੰਗ ਦੇ ਮੈਦਾਨ ਵਿਚ ਸਤਿਗੁਰਾਂ ਦੇ ਪ੍ਰਤਾਪ ਨਾਲ ਲੜ ਰਹੇ ਨੇ, ਗੁਰੂ ਦੀ ਕਲਾ ਨਾਲ ਲੜ ਰਹੇ ਨੇ। ਇਹਨਾਂ ਕੋਲ ਆਪਣਾ ਜ਼ੋਰ ਨਹੀਂ, ਆਪਣਾ ਤਾਣ ਨਹੀਂ। ਇਹਨਾਂ ਕੋਲ ਜਿਹੜਾ ਤਾਣ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਦਾ, ਇਹਨਾਂ ਕੋਲ ਜਿਹੜਾ ਜ਼ੋਰ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਤਾਪ ਨਾਲ, ਵਿਸ਼ਾਲ ਪ੍ਰਤਾਪ ਦੇ ਨਾਲ ਇਹ ਲੜ ਰਹੇ ਹਨ।
ਕਰ ਜੰਗ ਕੋਪ ਕਰਾਲ,
ਬੜਾ ਭਿਆਨਕ ਰੋਸ ਵਿੱਚ ਆ ਕੇ, ਬੀਰਸ ਵਿੱਚ ਆ ਕਰਕੇ ਭਿਆਨਕ ਜੰਗ ਕਰਦੇ ਹਨ।
ਅਸਮਾਨ ਖਾਨ ਮਹਾਨ,
ਉਧਰ ਅਸਮਾਨ ਖਾਂ, ਪੈਂਦੇ ਖਾਂ ਦਾ ਜਵਾਈ ਸੀ ਅਸਮਾਨ ਖਾਂ, ਇਹਨੇ ਬੜੇ ਜ਼ੋਰ ਦਾ ਹੱਲਾ ਕੀਤਾ
ਹੋਇਆ।
ਜਿੱਥੇ ਖਲੋਤਾ ਅਸਮਾਨ ਖਾਂ ਚਿਲੇ ਤੇ ਚਾੜ ਚਾੜ ਕੇ ਤੀਰ ਚਲਾ ਰਿਹਾ ਹੈ, ਤੀਰ ਮਾਰ ਰਿਹਾ ਹੈ।
ਜੈ ਸੰਗ ਦੂਤ ਸਹਾਏ,
ਇਹਦੇ ਨਾਲ ਇਹਦਾ ਦੂਜਾ ਸਾਥੀ ਇਹਦੀ ਸਹਾਇਤਾ ਕਰ ਰਿਹਾ, ਅਸਮਾਨ ਖਾਂ ਦੀ ਮਦਦ ਕਰ ਰਿਹਾ ਇੱਕ ਦੂਸਰਾ ਜਰਨੈਲ ਹੈ।
ਜਿਨ ਮਾਰ ਪੂਰਬ ਖਾਏ,
ਜਿਹਨੇ ਪਹਿਲਾਂ ਗੁਰੂ ਘਰ ਵਿੱਚ ਜੁੱਤੀਆਂ ਖਾਧੀਆਂ ਸਨ, ਮਾਰ ਖਾਧੀ ਸੀ ਸਤਿਗੁਰਾਂ ਦੇ ਸਿੱਖਾਂ ਦੇ ਕੋਲੋਂ।
ਬਿਨ ਲਾਜ ਮੂਰਖ ਫੇਰ,
ਫਿਰ ਸ਼ਰਮ ਤੋਂ ਵਿਹੁਣਾ ਹੋ ਕੇ ਫਿਰ ਲੜਨ ਵਾਸਤੇ ਆਇਆ। ਪਹਿਲਾਂ ਗੁਰੂ ਘਰੋਂ ਜੁੱਤੀਆਂ ਪਈਆਂ ਨੇ, ਗੁਰਸਿੱਖਾਂ ਕੋਲੋਂ ਮਾਰ ਪਈ ਹੈ, ਤੇ ਉਹ ਮਾਰ ਖਾ ਕੇ ਕਾਂ ਕਹਿਣ ਤੋਂ ਭਾਵ ਖੋਜਾ ਅਨਵਰ ਖਾਂ, ਉਹ ਦੁਬਾਰਾ ਫੇਰ ਲਾਜ ਨੂੰ ਛੱਡ ਕੇ, ਸ਼ਰਮ ਦਾ ਤਿਆਗ ਕਰਕੇ ਫੇਰ ਗੁਰੂ ਘਰ ਦੇ ਨਾਲ ਲੜਨ ਵਾਸਤੇ, ਅਸਮਾਨ ਖਾਂ ਦੀ ਮਦਦ ਕਰਨ ਵਾਸਤੇ ਨਾਲ ਆਇਆ।
ਗੁਰ ਸੋ ਚਾਹੇ ਪਟ ਪੇਰ,
ਇਹ ਸਤਿਗੁਰਾਂ ਦੇ ਨਾਲ ਭਿੜਨਾ ਚਾਹੁੰਦੇ ਨੇ, ਇਹ ਦੋਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੰਗ ਕਰਨਾ ਚਾਹੁੰਦੇ ਨੇ। ਅਸਮਾਨ ਖਾਂ ਦੇ ਨਾਲ ਖੋਜੇ ਅਨਵਰ ਖਾਂ ਦੀ ਬਿਰਤੀ ਹੈ ਕਿ ਜਿਹੜੇ ਗੁਰੂ ਨੇ ਮੈਨੂੰ ਜੁੱਤੀਆਂ ਦੀ ਮਾਰ ਪਵਾਈ ਹੈ, ਮੈਂ ਉਸ ਗੁਰੂ ਦੇ ਨਾਲ ਚੱਲ ਕੇ ਜੰਗ ਕਰਾਂ। ਇਹ ਬਿਰਤੀ ਲੈ ਕੇ ਖੋਜੇ ਅਨਵਰ ਖਾਂ ਅੱਗੇ ਵੱਧ ਰਿਹਾ।
ਦਿਸ਼ ਦੋਨ ਮੈਂ ਸਰਦਾਰ,
ਇਹਦਾ ਦੋਵਾਂ ਦਿਸ਼ਾਵਾਂ ਦੇ ਜਿਹੜੇ ਸਰਦਾਰ ਹਨ, ਜਰਨੈਲ ਹਨ।
ਬਹੁ ਕੋਪ ਤੇ ਪਟ ਚਾਰ,
ਬੜੇ ਕੋਪ ਨਾਲ, ਬੜੇ ਰੋਸ ਨਾਲ ਚਾਰੇ ਪਾਸਿਓ ਹਮਲਾ ਕਰ ਰਹੇ ਨੇ।
ਗਨ ਸੈਨ ਲੈ ਕਰ ਸੰਗ,
ਬਹੁਤ ਸਾਰੀ ਫੌਜ ਇਹਨਾਂ ਦੇ ਨਾਲ ਹੈ, ਤੁਰਕਾਂ ਦਾ ਬੜਾ ਵੱਡਾ ਦਲ ਇਹਨਾਂ ਦੇ ਨਾਲ ਹੈ।
ਪਗ ਰੋਪ ਕਹਿ ਕੀਏ ਜੰਗ,
ਆਪਣੇ ਪੈਰ ਜਮਾ ਕੇ ਇਧਰ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਭਾਈ ਅਮੀਆਂ ਜੀ, ਭਾਈ ਮੇਹਰ ਚੰਦ ਜੀ ਵਰਗੇ ਸੂਰਮੇ ਜੰਗ ਦੇ ਮੈਦਾਨ ਚ ਆਪਣੇ ਪੈਰ ਜਮਾ ਕੇ ਲੜ ਰਹੇ ਨੇ। ਤੁਰਕਾਂ ਦਾ ਹਮਲਾ ਜ਼ੋਰ ਦੀ ਹੁੰਦਾ ਹੈ, ਪਰ ਇਹਨਾਂ ਦੇ ਪੈਰ ਜੰਗ ਦੇ ਮੈਦਾਨ ਚੋਂ ਰਣ ਭੂਮੀ ਚੋਂ ਨਹੀਂ ਹਲਦੇ।
ਦਿਸ਼ ਦੱਖਣੀ ਕਮਸਾਨ,
ਦੱਖਣ ਦਿਸ਼ਾ ਵਾਲੇ ਪਾਸੇ ਬੜਾ ਭਾਰੀ ਘਮਾਸਾਨ ਹੋ ਰਿਹਾ।
ਬਹੁ ਕੀਨ ਹਾ ਪਟ ਪ੍ਰਾਨ,
ਬਹੁਤ ਸਾਰੇ ਸੂਰਮਿਆਂ ਦਾ ਜੰਗ ਦੇ ਮੈਦਾਨ ਵਿਚ ਪ੍ਰਾਣ ਘਾਤ ਹੋ ਰਿਹਾ, ਬਹੁਤ ਸਾਰੇ ਸੂਰਮੇ ਰਣ ਭੂਮੀ ਵਿਚ ਮਾਰੇ ਜਾ ਰਹੇ ਨੇ।
ਗੁਲ ਕਾਨ ਕੋ ਬਰਖਾਏ,
ਗੋਲੀਆਂ ਦਾ ਮੀਂਹ ਵਰ ਰਿਹਾ, ਕਹਿੰਦੇ ਕਿਤੇ ਮਾਨੋ ਸਾਵਣ ਭਾਦਰੋਂ ਦੀ ਝੜੀ ਵਿਚ ਕਣੀਆਂ ਪੈਂਦੀਆਂ, ਮੀਂਹ ਦੀਆਂ ਬੂੰਦਾਂ ਵਰਦੀਆਂ ਨੇ ਨਾ, ਏਦਾਂ ਗੋਲੀਆਂ ਦਾ ਮੀਂਹ ਵਰਸ ਰਿਹਾ ਹੈ ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ।
ਕਰ ਕਾ ਮਨੋ ਕੰਨ ਪਾਏ,
ਕਹਿੰਦੇ ਜਦੋਂ ਗੋਲੀਆਂ ਚੱਲਦੀਆਂ ਉਹਨਾਂ ਦੇ ਚੱਲਣ ਦੀ ਆਵਾਜ਼ ਦਾ ਖੜਾਕ ਏਦਾਂ ਆਉਂਦਾ ਹੈ ਮਾਨੋ ਜਿਵੇਂ ਬੱਦਲ ਪੈਂਦੇ ਵਿਚ ਬਿਜਲੀ ਗਰਜਦੀ ਹੋਵੇ, ਜਿਵੇਂ ਬਿਜਲੀ ਦੀ ਗੜਗੜਾਹਟ ਹੁੰਦੀ ਹੈ, ਬਿਜਲੀ ਚਮਕਦੀ ਹੈ, ਏਦਾਂ ਖਾਲਸਾ ਜੀ ਗੋਲੀਆਂ ਚੱਲ ਰਹੀਆਂ ਹਨ।
ਸਿਰ ਫੂਟ ਹਾਂਡਨ ਜੈਸ,
ਜਾ ਕੇ ਗੋਲੀ ਸੂਰਮਿਆਂ ਦੇ ਸਿਰਾਂ ਤੇ ਵੱਜਦੀ ਹੈ, ਤੇ ਸਿਰਾਂ ਤੇ ਜਦੋਂ ਗੋਲੀ ਵੱਜਦੀ ਸਿਰ ਏਦਾਂ ਖਿੰਡ ਜਾਂਦੇ ਨੇ ਮਾਨੋ ਜਿਵੇਂ ਕਿਸੇ ਨੇ ਹਾਂਡੀ ਤੋੜ ਦਿੱਤੀ ਹੋਵੇ, ਮਾਰ ਕੇ ਡੰਡਾ ਮਾਰ ਕੇ ਹਾਂਡੀ ਮਿੱਟੀ ਦੀ ਤੋੜ ਦਿੱਤੀ ਹੋਵੇ, ਏਦਾਂ ਸਿਰ ਖੱਖੜੀਆਂ ਦੇ ਸਮਾਨ ਖਿੰਡ ਰਹੇ ਨੇ ਜਿਵੇਂ ਮੱਖਣ ਦੀ। ਗੁਰੂ ਕਲਗੀਧਰ ਪਾਤਸ਼ਾਹ ਨੇ ਵਚਿੱਤਰ ਨਾਟਕ ਚ ਇੱਕ ਬਚਨ ਲਿਖਿਆ, ਕਹਿੰਦੇ ਮਾਨੋ ਜਿਵੇਂ ਭਗਵਾਨ ਕ੍ਰਿਸ਼ਨ ਜੀ ਸੋਟੀ ਮਾਰ ਕੇ ਮੱਖਣ ਦੀ ਭਰੀ ਹੋਈ ਹਾਂਡੀ ਤੋੜ ਦਿੰਦੇ ਨੇ, ਇਦਾਂ ਵੈਰੀਆਂ ਦੇ ਸਿਰਾਂ ਦੀਆਂ ਠਾਂਡੀਆਂ ਜਿਹੜੀਆਂ ਨੇ, ਖੋਪੜੀਆਂ ਜਿਹੜੀਆਂ ਨੇ, ਉਹ ਗੋਲੀਆਂ ਨਾਲ ਵੱਜ ਕੇ ਖਿੰਡ ਰਹੀਆਂ ਨੇ।
ਮਾਰਤ ਹੈ
ਫਿਰ ਜਿੱਥੇ ਸਿਰ ਖਿੰਡਦੇ ਨੇ, ਜੇ ਕਿਸੇ ਦੀ ਛਾਤੀ ਵਿੱਚ ਆ ਕੇ ਗੋਲੀ ਵੱਜਦੀ ਹੈ ਤੇ ਉਹ ਗੋਲੀ ਹਿਰਦੇ ਨੂੰ ਚੀਰ ਕੇ ਵਿੰਨ ਕੇ ਪਾਰ ਨਿਕਲ ਜਾਂਦੀ ਹੈ।
ਤੁਰਕਾਨ ਹੇਲ ਸੁਕਾਲ,
ਤੁਰਕਾਂ ਦਾ ਬੜੇ ਜ਼ੋਰ ਦਾ ਹਮਲਾ ਹੋ ਰਿਹਾ, ਬੜੇ ਜ਼ੋਰ ਦੇ ਨਾਲ ਤੁਰਕ ਹਮਲਾ ਕਰ ਰਹੇ ਨੇ।
ਕਰ ਐਂਚ ਕੈ ਕਰਵਾਲ,
ਤੇ ਹੱਥਾਂ ਦੇ ਵਿੱਚ ਕਿਰਪਾਨਾਂ ਫੜੀਆਂ ਹੋਈਆਂ ਸੂਰਮਿਆਂ ਬਹਾਦਰਾਂ ਨੇ, ਔਰ ਕਿਰਪਾਨਾਂ ਪਕੜ ਕੇ ਨੇੜੇ ਹੋ ਕੇ ਢੁੱਕ ਕੇ ਲੜ ਰਹੇ ਨੇ।
ਗੁਰ ਸੈਨ ਪੈ ਚੱਲ ਆਏ,
ਜਦੋਂ ਤੁਰਕ ਨੇੜੇ ਹੋ ਗਏ ਤੇ ਗੋਲੀਆਂ ਚਲਾਣੀਆਂ ਨਾ, ਕੁਝ ਕਸੂਰਮਿਆਂ ਨੇ ਬੰਦ ਕੀਤੀਆਂ ਤੇ ਕਿਰਪਾਨਾਂ ਧੂ ਕੇ ਸਤਿਗੁਰਾਂ ਦੇ ਸੂਰਮਿਆਂ ਬਹਾਦਰਾਂ ਤੇ ਆਣ ਪਏ ਹਨ।
ਮਿਲ ਗਏ ਤਬੇ ਸਮੁਦਾਏ,
ਗੁਰੂ ਕੇ ਬਹਾਦਰਾਂ ਨੇ ਵੀ ਆਪਣੇ ਮਿਆਨਾਂ ਚੋਂ ਤਿੱਖੀਆਂ ਤੇਗਾਂ ਕੱਢ ਲਈਆਂ, ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਰਵਾਰੀ, ਤਿੱਖੀਆਂ ਤੇਗਾਂ ਸੂਰਮਿਆਂ ਨੇ ਮਿਆਨਾਂ ਵਿੱਚੋਂ ਸੜਕ ਦੇ ਕੇ ਧੂ ਕੇ ਖਿੱਚ ਲਈਆਂ, ਔਰ ਆਉਂਦੇ ਹੋਏ ਤੁਰਕਾਂ ਦਾ ਮੁਕਾਬਲਾ ਸ਼ੁਰੂ ਕੀਤਾ ਹੈ।
ਮੁੱਖ ਮਾਰ ਮਾਰੀ ਉਚਾਰ,
ਆਪਸ ਵਿੱਚ ਦੋਵਾਂ ਦਲਾਂ ਦਾ ਮੇਲ ਹੋ ਗਿਆ, ਜਿਵੇਂ ਗੁਰੂ ਕਲਗੀਧਰ ਨੇ ਚੰਡੀ ਦੀ ਵਾਰ ਚ ਲਿਖਿਆ, ਪਹਿਲਾਂ ਦਲਾਂ ਮਿਲਦਿਆਂ ਭੇੜ ਪਿਆ ਨਿਹੰਗਾ, ਕਹਿੰਦੇ ਆਪਸ ਵਿੱਚ ਸੂਰਮਿਆਂ ਦਾ ਮੇਲ ਹੋਇਆ, ਲੜ ਪਏ ਨੇ, ਜੂਝ ਪਏ ਨੇ, ਮੁੱਖੋਂ ਮਾਰ ਮਾਰ ਉਚਾਰਦੇ ਹਨ।
ਗੈ ਤੋਮਰੇ ਤਰਵਾਰ,
ਕਿਸੇ ਨੇ ਤੋਮਰ ਬਰਛੀ ਪਕੜੀ ਹੋਈ ਹੈ, ਕਿਸੇ ਨੇ ਤਲਵਾਰ ਪਕੜੀ ਹੋਈ ਹੈ, ਕਿਸੇ ਨੇ ਖੰਡਾ, ਕਿਸੇ ਨੇ ਬਰਛਾ, ਕਿਸੇ ਨੇ ਨੇਜਾ, ਏਦਾਂ ਸਭ ਨੇ ਆਪੋ ਆਪਣੇ ਹੱਥਾਂ ਚ ਸ਼ਸਤਰ ਪਕੜੇ ਹੋਏ ਨੇ।
ਮੇਹਰਾ ਰੂਪੇ ਓ ਤਰ ਤੀਰ,
ਸਤਿਗੁਰਾਂ ਦਾ ਸੂਰਮਾ ਭਾਈ ਮੇਰਾ ਬੜੇ ਧੀਰਜ ਨੂੰ ਧਾਰਨ ਕਰਕੇ, ਕਿਉਂਕਿ ਜੰਗ ਦੇ ਵਿੱਚ ਠਰੰਮੇ ਨਾਲ ਲੜਿਆ ਜਾ ਸਕਦਾ ਹੈ, ਧੀਰਜ ਨਾਲ ਲੜਿਆ ਜਾ ਸਕਦਾ, ਜਿਹੜੇ ਕੇਵਲ ਗੁੱਸੇ ਨਾਲ ਲੜਦੇ ਨੇ ਉਹ ਨੁਕਸਾਨ ਕਰਾ ਲੈਂਦੇ ਨੇ। ਜਿੱਥੇ ਰਣ ਦੇ ਮੈਦਾਨ ਚ ਧੀਰਜ ਹੋਵੇ, ਗੁੱਸਾ ਹੋਵੇ, ਉੱਥੇ ਨਾਲ ਧੀਰਜ ਹੋਣਾ ਵੀ ਜ਼ਰੂਰੀ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ, ਸਾਡੇ ਸੂਰਮਿਆਂ ਬਹਾਦਰਾਂ ਯੋਧਿਆਂ ਵਾਸਤੇ ਬਚਨ ਨੇ, ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ, ਦੇਹ ਅਨਿਤ ਨਾ ਨਿਤ ਰਹੇ ਜਿਸ ਨਾਵ ਚੜੈ ਭਵ ਸਾਗਰ ਤਾਰੇ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੰਦੀਪਕ ਜੋ ਜਿਆਰੈ ਗਿਆਨੈ ਕੀ ਬਡਨੀ ਮੈਨੂੰ ਹਾਥ ਲੈ, ਕਾਤੁਰਤਾ ਕੁਤਬਾਰ ਬੁਹਾਰੈ। ਉੱਥੇ ਗੁਰੂ ਕਲਗੀਧਰ ਨੇ ਕਿਹਾ ਸੂਰਮਾ ਆਪਣੇ ਸਰੀਰ ਨੂੰ ਧੀਰਜ ਦਾ ਘਰ ਬਣਾ ਲਵੇ, ਧੀਰਜ ਧਾਮ ਬਣਾਏ ਇਹ ਤਨ, ਇਸ ਸਰੀਰ ਨੂੰ ਧੀਰਜ ਦਾ ਘਰ ਬਣਾ ਲਵੇ। ਭਾਈ ਮੇਰਾ ਜੀ ਜੰਗ ਦੇ ਮੈਦਾਨ ਚ ਮਹਾਨ ਧੀਰਜ ਧਾਰਨ ਕਰਕੇ ਰੁੱਪ ਗਏ ਹਨ।
ਤਨ ਐਚ ਮਾਰਤ ਤੀਰ,
ਖਿੱਚ ਖਿੱਚ ਕੇ ਤੀਰਾਂ ਦੇ ਚਿਲਿਆਂ ਨੂੰ, ਤੰਦੀਆਂ ਨੂੰ ਖਿੱਚ ਖਿੱਚ ਕੇ ਤੀਰ ਛੱਡਦੇ ਨੇ, ਚਲਾਉਂਦੇ ਨੇ।
ਸੁਪਟਨ ਕੋ ਲਲਕਾਰ,
ਆਉਂਦੇ ਹੋਏ ਸੁਪਟਾਂ ਨੂੰ ਸੂਰਮਿਆਂ ਨੂੰ ਲਲਕਾਰ ਕੇ ਮਾਰਦੇ ਨੇ, ਆਪਣੇ ਨਾਲ ਦੇ ਸਾਥੀ ਯੋਧਿਆਂ ਨੂੰ ਲਲਕਾਰ ਕੇ ਪ੍ਰਚਾਰਦੇ ਹਨ।
ਤੁਪਕਾਨ ਗੋਰਿਆਂ ਮਾਰ,
ਉਧਰ ਬੰਦੂਕਾਂ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ, ਦਾਗੀਆਂ ਜਾ ਰਹੀਆਂ ਹਨ।
ਹਰ ਸਾਂਗ ਮਾਰ ਤਸਾਏ,
ਤਿੱਖੀਆਂ ਬਰਛੀਆਂ ਮਾਰਦੇ ਨੇ, ਤੇ ਤਿੱਖੀਆਂ ਬਰਛੀਆਂ ਮਾਰ ਕੇ ਵੈਰੀਆਂ ਦੀਆਂ ਛਾਤੀਆਂ ਚ ਤਸਾ ਦਿੰਦੇ ਨੇ, ਉਹ ਬਰਛੀਆਂ ਆਰ ਪਾਰ ਹੋ ਨਿਕਲਦੀਆਂ ਹਨ।
ਤਲਵਾਰ ਤੇ ਕਰ ਘਾਏ,
ਜਿਹੜੇ ਬਹੁਤੇ ਨੇੜੇ ਆ ਜਾਣ ਫਿਰ ਉਹਨਾਂ ਨੂੰ ਤਲਵਾਰ ਨਾਲ ਘਾਇਲ ਕਰਦੇ ਨੇ, ਤਲਵਾਰ ਦੇ ਨਾਲ ਮਾਰਦੇ ਹਨ।
ਗਨ ਤੁੰਡ ਮੁੰਡ ਬਿਹੰਡ,
ਔਰ ਬਹੁਤ ਤੁਰਕਾਂ ਦੇ ਸਿਰ ਲਾ ਲਾ ਕੇ ਜੰਗ ਦੇ ਮੈਦਾਨ ਚ ਤਲਵਾਰਾਂ ਨਾਲ ਸੁੱਟ ਦਿੱਤੇ ਨੇ, ਬੜਿਆਂ ਦੇ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤੇ ਹਨ, ਨਾਸ਼ ਕਰ ਦਿੱਤਾ।
ਕਰ ਖੰਡ ਖੰਡ ਕਮੰਡ,
ਟੁਕੜੇ ਟੁਕੜੇ ਕਰਕੇ ਜੰਗ ਦੇ ਮੈਦਾਨ ਚ ਤੁਰਕਾਂ ਨੂੰ ਸੁੱਟਿਆ ਜਾ ਰਿਹਾ।
ਜੁੱਟ ਆਪ ਮੈਂ ਤਿਸ ਬਾਰ,
ਏਦਾਂ ਸੂਰਬੇ ਆਪਸ ਵਿੱਚ ਜੁੱਟ ਗਏ ਨੇ, ਲੜ ਪਏ ਨੇ।
ਇੱਕ ਸਾਰ ਹੋਵਤ ਮਾਰ,
ਇੱਕ ਸਾਰ ਮਾਰ ਹੋ ਰਹੀ, ਉਧਰੋਂ ਤੁਰਕ ਵੀ ਉਸੇ ਤਰ੍ਹਾਂ ਅੱਗੋਂ ਹਥਿਆਰ ਚਲਾਉਂਦੇ ਨੇ, ਇਧਰ ਸਤਿਗੁਰਾਂ ਦੇ ਬਹਾਦਰ ਯੋਧੇ ਵੀ ਉਸੇ ਤਰੀਕੇ ਨਾਲ ਉਹਨਾਂ ਦਾ ਮੁਕਾਬਲਾ ਕਰਕੇ ਹੱਲਾ ਰੋਕਦੇ ਨੇ।
ਕੱਟ ਅੰਗ ਸ਼੍ਰੋਣਤ ਭੀਜ,
ਕਈ ਸੂਰਮਿਆਂ ਦੇ ਸਰੀਰ ਦੇ ਅੰਗ ਕੱਟੇ ਗਏ ਨੇ, ਸਰੀਰ ਲਹੂ ਦੇ ਰੰਗ ਦੇ ਨਾਲ ਭਿੱਜ ਗਏ ਨੇ। ਜਦੋਂ ਕੱਟੇ ਜਾਂਦੇ ਨੇ, ਕੋਈ ਜ਼ਖਮ ਸਰੀਰ ਤੇ ਵੱਜਦਾ ਹੈ ਤੇ ਲਹੂ ਸਰੀਰ ਦੇ ਵਿੱਚੋਂ ਸੂਰਮਿਆਂ ਦੇ ਨਿਕਲਦਾ ਹੈ, ਪਰ ਸਤਿਗੁਰਾਂ ਦੇ ਬਹਾਦਰ ਯੋਧੇ ਆਪਣੇ ਸਰੀਰ ਤੇ ਲੱਗੇ ਹੋਏ ਜ਼ਖਮਾਂ ਦੀ ਪਰਵਾਹ ਨਹੀਂ ਕਰਦੇ, ਪੁਰਜਾ ਪੁਰਜਾ ਕੱਟ ਮਰਾ ਕਬੂ ਨਾ ਛਾਡਾ ਖੇਤ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆ ਲੜੀ ਜਾ ਰਹੇ ਨੇ।
ਰਣ ਖੇਤ ਮੈਂ ਜਨ ਬੀਜ,
ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਜੰਗ ਰੂਪ ਖੇਤ ਵਿੱਚ ਕੱਟੇ ਹੋਏ ਅੰਗ ਲਹੂ ਨਾਲ ਲਿਬੜੇ ਹੋਏ ਮਾਨੋ ਬੀਜ ਖਿਲਰੇ ਹੋਏ ਹਨ।
ਬਹੁ ਵੀਰ ਕਾਇਲ ਹੋਏ,
ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਚ ਘਾਇਲ ਹੋਏ ਨੇ, ਜ਼ਖਮੀ ਹੋਏ ਨੇ।
ਮਰ ਭੂਮ ਪੈ ਪਰ ਕੋਏ,
ਔਰ ਕਈ ਜੰਗ ਦੇ ਮੈਦਾਨ ਚ ਘਾਇਲ ਹੋ ਕੇ ਜ਼ਖਮੀ ਹੋ ਕੇ ਡਿੱਗ ਪਏ ਨੇ, ਰਣ ਮੈਦਾਨ ਦੇ ਵਿੱਚ ਡਿੱਗ ਪਏ ਹਨ।
ਅਸਮਾਨ ਖਾਨ ਖਤੰਗ,
ਉਧਰ ਅਸਮਾਨ ਖਾਂ ਪੈਂਦੇ ਖਾਂ ਦਾ ਜਵਾਈ ਜਿਹਦੇ ਕਰਕੇ ਸਾਰੇ ਜੰਗ ਦਾ ਦ੍ਰਿਸ਼ ਬਣਿਆ, ਅਸਮਾਨ ਖਾਂ ਉਹ ਆਪਣੀ ਕਮਾਨ ਦੇ ਚਿਲੇ ਤੇ ਤੀਰ ਚਾੜ ਚਾੜ ਕੇ ਚਲਾ ਰਿਹਾ।
ਗੁਰ ਬੀਰ ਬੇਦਤ ਅੰਗ,
ਸਤਿਗੁਰਾਂ ਦੇ ਕਈ ਸੂਰਮਿਆਂ ਨੂੰ ਇਹਨੇ ਜ਼ਖਮੀ ਕੀਤਾ ਤੀਰ ਚਲਾ ਕੇ, ਸਤਿਗੁਰਾਂ ਦੇ ਕਈ ਸੂਰਮਿਆਂ ਦੇ ਨੇ ਅੰਗ ਵਿੰਨੇ ਨੇ ਤੀਰਾਂ ਦੇ ਨਾਲ।
ਕੈ ਸੀਸ ਪੈ ਤਰਵਾਰ,
ਕਿਸੇ ਦੇ ਸਿਰ ਦੇ ਉੱਤੇ ਤਲਵਾਰ ਦਾ ਵਾਰ ਕੀਤਾ ਜਾ ਰਿਹਾ।
ਕੈ ਕੰਧ ਕੋ ਕੱਟ ਡਾਰ,
ਕਿਸੇ ਦੇ ਮੋਢੇ ਦੇ ਉੱਤੇ ਤੇਗ ਦਾ ਵਾਰ ਹੁੰਦਾ ਤੇ ਮੋਢਾ ਕੱਟਿਆ ਜਾਂਦਾ, ਹੰਸ ਕੱਟਿਆ ਜਾਂਦਾ ਹੈ।
ਮੁਖ ਛੇਦ ਕੀ ਨਸਕਾਹੇ,
ਕਈਆਂ ਦੇ ਮੂੰਹ ਕੱਟੇ ਗਏ ਨੇ, ਕਈਓ ਕੀ ਸਰੀਰ ਦੇ ਉੱਤੇ ਸੰਜੋਆਂ ਪਾਈਆਂ, ਲੋਹਾ ਪਾਇਆ, ਮੂੰਹ ਵਾਲੀ ਜਗ੍ਹਾ ਖਾਲੀ ਹੈ ਤੇ ਮੂੰਹ ਵੱਢੇ ਗਏ ਨੇ, ਕਈਆਂ ਦੇ ਮੂੰਹ ਛੇਦੇ ਗਏ ਨੇ।
ਕੱਟ ਜੰਗ ਕੋ ਚੱਲ ਨਾ,
ਕਈਆਂ ਦੀਆਂ ਜਾਂਘਾਂ ਕੱਟੀਆਂ ਗਈਆਂ, ਲੱਤਾਂ ਕੱਟੀਆਂ ਗਈਆਂ ਤੇ ਉਹਨਾਂ ਕੋਲੋਂ ਚੱਲਿਆ ਨੀ ਜਾਂਦਾ, ਤੁਰਿਆ ਨੀ ਜਾਂਦਾ।
ਦਿਸ਼ ਦੱਖਣੀ ਵੱਡ ਸ਼ੋਰ,
ਇੱਦਾਂ ਖਾਲਸਾ ਜੀ ਨਗਰ ਦੀ ਜਿਹੜੀ ਦੱਖਣੀ ਪਾਸ ਦੱਖਣੀ ਦਿਸ਼ਾ ਹੈ, ਦੱਖਣ ਦਿਸ਼ਾ ਵਾਲੇ ਪਾਸੇ ਬੜਾ ਜ਼ੋਰ ਪਾ ਰਿਹਾ, ਦੱਖਣ ਦਿਸ਼ਾ ਵਾਲੇ ਪਾਸੇ ਬੜੇ ਜ਼ੋਰ ਦਾ ਜੰਗ ਹੋ ਰਿਹਾ।
ਤੁਰਕਾਨ ਦੀ ਨਸ ਜ਼ੋਰ,
ਇੱਕ ਵਾਰ ਤਾਂ ਦੱਖਣੀ ਦਿਸ਼ਾ ਵਾਲੇ ਪਾਸਿਓ ਅਸਮਾਨ ਖਾਂ ਤੇ ਖੋਜੇ ਅਨਵਰ ਖਾਂ ਨੇ ਹਮਲਾ ਕਰਕੇ ਬੜਾ ਜ਼ੋਰ ਪਾਇਆ, ਦੱਖਣ ਦਿਸ਼ਾ ਵਾਲੇ ਪਾਸਿਓ ਹਮਲਾ ਕਰਕੇ ਨਗਰ ਦੇ ਬਿਲਕੁਲ ਨੇੜੇ ਆ ਧਸੇ ਹਨ।
ਗੁਰ ਤੀਰ ਧਾਏ ਸੁਨਾਏ,
ਜਦੋਂ ਦੱਖਣ ਦਿਸ਼ਾ ਵਾਲੇ ਪਾਸੇ ਤੁਰਕਾਂ ਦਾ ਜ਼ੋਰ ਪਿਆ ਤੇ ਇੱਕ ਸੂਰਮਾ ਦੁੜਾ ਕੇ ਘੋੜਾ ਭੱਜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਦੱਸਣ ਵਾਸਤੇ ਗਿਆ।
ਡਿੱਗ ਆਏ ਗਏ ਸਮੁਦਾਏ,
ਉਹਨੇ ਆ ਕੇ ਦੱਸਿਆ ਮਹਾਰਾਜ ਨਗਰ ਦੇ ਦੱਖਣੀ ਦਿਸ਼ਾ ਵਾਲੇ ਪਾਸਿਓ ਤੁਰਕਾਂ ਨੇ ਜ਼ੋਰ ਦਾ ਹਮਲਾ ਕਰ ਦਿੱਤਾ, ਉਧਰ ਆਪਣੇ ਸਿੱਖਾਂ ਦਾ ਜਥਾ ਕਮਜ਼ੋਰ ਪੈ ਰਿਹਾ, ਉਹ ਜ਼ਿਆਦਾ ਨੇ, ਉਹਨਾਂ ਨੇ ਜ਼ੋਰ ਦਾ ਹਮਲਾ ਕਰ ਦਿੱਤਾ ਔਰ ਉਹ ਨਗਰ ਦੇ ਬਿਲਕੁਲ ਨੇੜੇ ਆ ਪਹੁੰਚੇ ਹਨ।
ਵਿਦਿਆ ਹੁਤੋ ਤਬ ਤੀਰ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣਿਆ, ਸਿੱਖ ਦੀ ਬੇਨਤੀ ਸੁਣੀ, ਸੁਣ ਕੇ ਮਹਾਰਾਜ ਜੀ ਨੇ ਲਾਗੇ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਖੜਾ, ਮਹਾਰਾਜ ਸੱਚੇ ਪਾਤਸ਼ਾਹ ਭਾਈ ਬਿਧੀ ਚੰਦ ਜੀ ਵੱਲ ਵੇਖਿਆ।
ਤੈ ਸੰਗ ਬੋਲਤ ਤੀਰ,
ਗੁਰੂ ਹਰਗੋਬਿੰਦ ਸਾਹਿਬ ਬੜੇ ਠਰੰਮੇ ਨਾਲ ਭਾਈ ਬਿਧੀ ਚੰਦ ਜੀ ਜੋ ਬੱਬਰ ਸ਼ੇਰਾਂ ਦੇ ਸਮਾਨ ਨੇ, ਭਾਈ ਬਿਧੀ ਚੰਦ ਜੀ ਨੂੰ ਮਹਾਰਾਜ ਜੀ ਧੀਰਗ ਦਿੰਦਿਆਂ ਬੋਲੇ,
ਉਤ ਜਾਓ ਵੀਰ ਸ਼ਿਤਾਬ, ਦਲ ਸ਼ਤਰੂ ਲੀਜੇ ਦਾਬ।
ਮਹਾਰਾਜ ਜੀ ਕਹਿੰਦੇ ਭਾਈ ਬਿਧੀ ਚੰਦ ਜੀ ਜਾਓ ਸ਼ਿਤਾਬ, ਛੇਤੀ ਨਾਲ ਤੁਸੀਂ ਦੱਖਣ ਦਿਸ਼ਾ ਵੱਲ ਜਾਓ, ਜਿਧਰੋਂ ਤੁਰਕਾਂ ਦਾ ਹੱਲਾ ਜ਼ੋਰ ਦੀ ਹੋ ਰਿਹਾ ਉਸ ਪਾਸੇ ਹੁਣ ਤੁਸੀਂ ਜਾ ਕਰਕੇ ਜਾਓ ਔਰ ਤੁਰਕਾਂ ਦੇ ਹੱਲੇ ਨੂੰ ਰੋਕ ਕੇ ਤੁਰਕਾਂ ਦੇ ਹੱਲੇ ਨੂੰ ਦਬਾ ਲਵੋ।
ਹੱਥ ਆਇਓ ਤਾਨ ਹਟਾਏ,
ਸ਼ਸਤਰ ਚਲਾ ਕੇ ਸ਼ਸਤਰ ਮਾਰ ਕੇ ਹਟਾਓ ਉਹਨਾਂ ਨੂੰ ਚੜ ਕੇ ਆਉਂਦੇ ਹੋਏ ਵੱਡੇ ਦਲੇਰਾਂ ਨੂੰ।
ਦੇਓ ਕਾਟ ਜੋ ਸਮੁਹਾਏ,
ਜਿਹੜਾ ਸਾਹਮਣੇ ਆਵੇ ਕੱਟ ਸੁੱਟੋ ਵੱਢ ਸੁੱਟੋ ਦੋ ਹਿੱਸਿਆਂ ਵਿੱਚ ਵੰਡ ਦਿਓ।
ਸੁਨ ਬਾਕ ਕੋ ਹਰ ਖਾਏ,
ਭਾਈ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੁਣਿਆ, ਗੁਰੂ ਚਰਨ ਮਨਾਏ, ਨਮਸਕਾਰ ਕੀਤੇ ਔਰ ਬੜੀ ਖੁਸ਼ੀ ਦੇ ਨਾਲ
ਤਤਕਾਲ ਬਾਜ ਤਵਾਏ,
ਘੋੜੇ ਨੂੰ ਦੌੜਾਇਆ, ਘੋੜੇ ਨੂੰ ਤੇਜ ਕੀਤਾ, ਆਪਣੇ ਨਾਲ ਕੁਝ ਕੁ ਸੂਰਮਿਆਂ ਦਾ ਜਥਾ ਲੈ ਕੇ ਭਾਈ ਬਿਧੀ ਚੰਦ ਜੀ ਨਗਰ ਦੀ ਦੱਖਣੀ ਬਾਹੀ ਵਾਲੇ ਪਾਸੇ ਜਿਧਰੋਂ ਤੁਰਕਾਂ ਦਾ ਹਮਲਾ ਹੋ ਰਿਹਾ ਸੀ, ਜਿਧਰ ਭਾਈ ਅਮੀਆਂ ਤੇ ਭਾਈ ਮੇਰਾ ਜੀ ਲੜ ਰਹੇ ਸਨ, ਉਹਨਾਂ ਦੀ ਮਦਦ ਕਰਨ ਵਾਸਤੇ ਭਾਈ ਬਿਧੀ ਚੰਦ ਜੀ ਚੜ ਕੇ ਆਏ ਨੇ।
ਅਮੀਆਂ ਕਿਰਿਓ ਜੈ ਵੀਰ,
ਜਿੱਥੇ ਸਤਿਗੁਰਾਂ ਦਾ ਸੂਰਮਾ ਬਹਾਦਰ ਭਾਈ ਅਮੀਆਂ ਜੀ ਤੁਰਕਾਂ ਦੇ ਘੇਰੇ ਵਿੱਚ ਘਿਰੇ ਹੋਏ ਸਨ, ਭਾਈ ਅਮੀਆਂ ਜੀ ਤੁਰਕਾਂ ਦੇ ਆਲੇ ਦੁਆਲੇ ਘੇਰਿਆ ਹੋਇਆ ਸੀ।
ਰੂਪ ਮਾਰ ਤੋ ਗਨ ਤੀਰ,
ਭਾਈ ਅਮੀਆਂ ਜੀ ਬੜੀ ਬਹਾਦਰੀ ਨਾਲ ਘੇਰੇ ਚ ਘਿਰੇ ਹੋਏ ਨੇ, ਫਿਰ ਵੀ ਰੁਪ ਕੇ ਉਹਨਾਂ ਦੇ ਨਾਲ ਲੜ ਰਹੇ ਹਨ, ਤੀਰ ਚਲਾ ਰਹੇ ਹਨ।
ਮੇਰਾ ਸਹਾਇ ਕਰੰਤ,
ਔਰ ਭਾਈ ਮੇਰਾ ਜੀ ਉਹਨਾਂ ਦੀ ਨਾਲ ਮਦਦ ਕਰ ਰਹੇ, ਭਾਈ ਅਮੀਆਂ ਜੀ ਦੀ ਮਦਦ ਕਰ ਰਹੇ ਨੇ।
ਲਲਕਾਰ ਕਾਟ ਗਿਰੰਤ,
ਲਲਕਾਰ ਲਲਕਾਰ ਕੇ ਆਉਂਦੇ ਹੋਏ ਤੁਰਕਾਂ ਨੂੰ ਕੱਟ ਕੱਟ ਕੇ ਜ਼ਮੀਨ ਤੇ ਸੁੱਟਦੇ ਨੇ, ਤੇਗ ਚਲਾਉਣ ਤੋਂ ਪਹਿਲਾਂ, ਤੀਰ ਚਲਾਉਣ ਤੋਂ ਪਹਿਲਾਂ, ਗੋਲੀ ਚਲਾਉਣ ਤੋਂ ਪਹਿਲਾਂ ਲਲਕਾਰਦੇ ਨੇ ਕਿ ਭਾਈ ਵੇਖ ਕੇ ਅੱਗੇ ਪੈਰ ਪਾਈ, ਵੇਖ ਕੇ ਅੱਗੇ ਪੈਰ ਆ ਕੇ ਰੱਖ ਕੇ ਆਈ, ਆ ਗੋਲੀ ਆਈ ਹੈ, ਸੰਭਾਲ ਲੈ ਜੇ ਆਪਣਾ ਆਪ ਸੰਭਾਲਿਆ ਜਾਂਦਾ ਹੈ, ਏਦਾਂ ਲਲਕਾਰ ਕੇ ਚਲਾਉਂਦੇ ਨੇ।
ਵਿਦਿਆ ਗਯੋ ਜਿਮ ਸ਼ੇਰ, ਨਿਜ ਬੀਰ ਦੇਤ ਦਲੇਰ।
ਇਧਰ ਭਾਈ ਸਾਹਿਬ, ਭਾਈ ਬਿਧੀ ਚੰਦ ਜੀ ਬੱਬਰ ਸ਼ੇਰ ਵਾਂਗਰ, ਜਿੱਥੇ ਭਾਈ ਅਮੀਆਂ ਜੀ ਲੜ ਰਹੇ ਸੀ, ਭਾਈ ਮੇਹਰਾ ਜੀ ਲੜ ਰਹੇ ਸੀ, ਤੁਰਕਾਂ ਦਾ ਹੱਲਾ ਜ਼ੋਰ ਦਾ ਹੋ ਰਿਹਾ ਸੀ, ਉਹ ਨੇੜੇ ਆ ਢੁਕੇ ਸਨ ਤੁਰਕਾਂ ਦੇ ਹੱਲੇ ਨੂੰ ਰੋਕਣ ਵਾਸਤੇ, ਭਾਈ ਅਮੀਆਂ ਤੇ ਭਾਈ ਮੇਰੇ ਦੀ ਮਦਦ ਕਰਨ ਵਾਸਤੇ ਬੱਬਰ ਸ਼ੇਰ ਦੇ ਸਮਾਨ ਆ ਕੇ ਭਾਈ ਬਿਧੀ ਚੰਦ ਜੀ ਡਟ ਗਏ ਨੇ, ਆ ਕੇ ਤੁਰਕਾਂ ਤੇ ਹੱਲਾ ਬੋਲਿਆ।
ਗੁਰ ਓਜ ਕੋ ਔਰ ਤਾਰ, ਤੁਰਕਾਂ ਕੋ ਲਿਓ ਮਾਰ।
ਭਾਈ ਬਿਧੀ ਚੰਦ ਨੇ ਆ ਕੇ ਜਿੰਨੇ ਸੂਰਮੇ ਉੱਥੇ ਲੜ ਰਹੇ ਸੀ ਉਹਨਾਂ ਨੂੰ ਦਲੇਰ ਕੀਤਾ, ਉਹਨਾਂ ਨੂੰ ਉਸ ਵੇਲੇ ਦਲੇਰੀ ਦਿੱਤੀ। ਦਲੇਰੀ ਦਿੰਦਿਆਂ ਕਹਿੰਦੇ, ਗੁਰੂ ਕੇ ਬਹਾਦਰ ਸੂਰਮਿਓ, ਗੁਰੂ ਦਾ ਓਜ ਲੈ ਕੇ, ਗੁਰੂ ਦੀ ਤਾਕਤ ਲੈ ਕੇ, ਆਪਣੇ ਹਿਰਦੇ ਚ ਗੁਰੂ ਦਾ ਜ਼ੋਰ ਧਾਰਨ ਕਰਕੇ ਆਉਂਦੇ ਹੋਏ ਇਹਨਾਂ ਤੁਰਕਾਂ ਨੂੰ ਮਾਰ ਗਿਰਾਓ, ਇਹ ਕੁਝ ਵੀ ਨਹੀਂ, ਇਹਨਾਂ ਤੋਂ ਕਈ ਗੁਣਾ ਜ਼ਿਆਦਾ ਵੀ ਆ ਜਾਣ, ਗੁਰੂ ਦੇ ਤਾਣ ਨਾਲ ਤੁਸੀਂ ਉਹਨਾਂ ਨੂੰ ਵੀ ਮਾਰ ਸਕਦੇ ਹੋ।
ਤਜ ਤੀਰ ਆਪ ਕਰਾਲ,
ਇਹ ਕਹਿ ਕੇ ਸੂਰਮਿਆਂ ਨੂੰ ਹੌਸਲਾ ਦੇ ਕੇ ਭਾਈ ਬਿਧੀ ਚੰਦ ਨੇ ਆਪ ਕਮਾਨ ਸੰਭਾਲੀ ਹੈ ਤੇ ਕਮਾਨ ਲੈ ਕੇ ਹੱਥ ਦੇ ਵਿੱਚ ਤੀਰ ਚਿਲੇ ਤੇ ਚਾੜ ਕੇ ਛੱਡਣ ਲੱਗੇ ਨੇ।
ਬਹੁ ਭੇਦ ਕੈ ਰਿਪਸਾਲ,
ਆਉਂਦੇ ਹੋਏ ਬਹੁਤ ਸਾਰੇ ਦੁਸ਼ਮਣਾਂ ਨੂੰ ਭਾਈ ਬਿਧੀ ਚੰਦ ਨੇ ਆਪਣੇ ਤੀਰਾਂ ਨਾਲ ਵਿੰਨ ਪੁਰੋਇਆ, ਪਰੋ ਕੇ ਜ਼ਮੀਨ ਤੇ ਸੁੱਟ ਦਿੱਤਾ ਹੈ।
ਪਗ ਰੂਪ ਕੈ ਅਗਵਾਏ,
ਅੱਗੇ ਹੋ ਕੇ ਭਾਈ ਬਿਧੀ ਚੰਦ ਜੀ ਤੁਰਕਾਂ ਦੇ ਹੱਲੇ ਨੂੰ ਰੋਕਦੇ ਨੇ, ਤੁਰਕਾਂ ਦੇ ਜ਼ੋਰ ਨੂੰ ਪਾ ਕੇ, ਜਿਹੜਾ ਜ਼ੋਰ ਪਾਇਆ ਹੋਇਆ ਅੱਗੇ ਵੱਧ ਰਹੇ ਨੇ, ਉਹਨਾਂ ਦੇ ਜ਼ੋਰ ਦੇ ਹੱਲੇ ਨੂੰ ਰੋਕ ਰਹੇ ਨੇ।
ਸਮ ਥੰਬ ਕੇ ਥਿਰ ਥਾਏ,
ਏਦਾਂ ਜਾ ਕੇ ਖਲੋ ਗਏ ਜੰਗ ਦੇ ਮੈਦਾਨ ਚ ਭਾਈ ਬਿਧੀ ਚੰਦ, ਜਿਵੇਂ ਜੰਗ ਦੇ ਮੈਦਾਨ ਚ ਰਣ ਥੰਬ ਗੱਡਿਆ ਹੋਵੇ, ਰਣ ਥੰਬ ਦੇ ਸਮਾਨ ਜਾ ਕੇ ਰੁਪ ਗਏ ਨੇ।
ਤੁਰਕਾਨ ਆਏ ਜੇ ਹੇਲ,
ਜਿਹੜਾ ਵੀ ਤੁਰਕ ਹੱਲਾ ਕਰਕੇ ਨੇੜੇ ਆਇਆ,
ਸਭ ਮਾਰ ਕੇ ਤੈ ਚੇਲ,
ਉਹਨਾਂ ਨੂੰ ਮਾਰ ਕੇ ਭਾਈ ਬਿਧੀ ਚੰਦ ਨੇ ਜ਼ਮੀਨ ਦੇ ਮਿੱਟੀ ਵਿਚ ਗਰਕ ਕਰਕੇ ਰੱਖ ਦਿੱਤਾ, ਉਹਨਾਂ ਦਾ ਹੱਲਾ ਭਾਈ ਬਿਧੀ ਚੰਦ ਨੇ ਝੱਲਿਆ ਹੈ।
ਤਿੰਨ ਮੋਰ ਪਾਛਲ ਪਾਏ,
ਜਿਹੜੇ ਅੱਗੇ ਵੱਧ ਕੇ ਆ ਰਹੇ ਸੀ ਨਾ ਤੁਰਕ ਪਹਿਲਾਂ ਜ਼ੋਰ ਪਾ ਕੇ, ਜਦੋਂ ਭਾਈ ਬਿਧੀ ਚੰਦ ਦੇ ਤੀਰ ਚੱਲੇ, ਇਹੋ ਜਿਹੇ ਤੀਰ ਚੱਲੇ ਕਿ ਉਹ ਤੁਰਕਾਂ ਦੇ ਪੈਰ ਹੱਲ ਗਏ, ਹੁਣ ਪਿਛਾਂ ਨੂੰ ਟੁਰਨ ਲੱਗ ਪਏ, ਜਿਹੜੇ ਅੱਗੇ ਵੱਧ ਕੇ ਆ ਰਹੇ ਸੀ ਹੁਣ ਉਹ ਪਿੱਛੇ ਨੂੰ ਵਾਪਸ ਮੁੜ ਪਏ।
ਰੁਪ ਕਹਿ ਰਹੇ ਹੋ ਅਗਵਾਏ,
ਭਾਈ ਬਿਧੀ ਚੰਦ ਜੀ ਅੱਗੇ ਰੁਪ ਕੇ ਖਲੋਤੇ ਰਹੇ।
ਪਾਦੜੀ ਛੰਦ ਤਬ ਅਨਵਰ ਖਾਨ ਬਿਲੋਕ ਸੈਨ,
ਅਨਵਰ ਖਾਂ ਖੋਜਾ, ਅਨਵਰ ਖਾਂ ਇਹੋ ਅਨਵਰ ਖਾਂ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਮਾਰ ਖਾਧੀ ਹੈ, ਇਹੋ ਅਨਵਰ ਖਾਂ ਜਿਹੜਾ ਸਤਿਗੁਰਾਂ ਦੇ ਨਾਲ ਪਹਿਲਾਂ ਚੋਪੜ ਦੀ ਖੇਡ ਖੇਡ ਰਿਹਾ ਸੀ, ਤਿੰਨੇ ਬਾਜੀਆਂ ਹਾਰ ਗਿਆ ਸੀ, ਅਨਵਰ ਖਾਂ ਖੜਾ, ਉਹਨੇ ਜਦੋਂ ਆਪਣੀ ਫੌਜ ਨੂੰ ਹਾਰ ਕੇ ਪਿੱਛੇ ਆਉਂਦਿਆਂ ਵੇਖਿਆ, ਆਪਣੇ ਸਿਪਾਹੀਆਂ ਨੂੰ ਪਿੱਛੇ ਆਉਂਦਿਆਂ ਵੇਖਿਆ,
ਕਿਮ ਸੁਪੱਟ ਹਟਤ ਰਣ ਲਰਤ ਹੈ ਨਾ,
ਉਹਨੇ ਵੇਖਿਆ ਵੀ ਮੇਰੇ ਸੁਪੱਟ ਮੇਰੇ ਸੂਰਮੇ ਵਾਪਸ ਕਿਵੇਂ ਹਟ ਰਹੇ ਨੇ, ਇਹ ਅੱਗੇ ਹੋ ਕੇ ਜੰਗ ਦੇ ਮੈਦਾਨ ਚ ਕਿਉਂ ਨੀ ਪੇ ਲੜਦੇ। ਕਹਿੰਦਾ ਐਸਾ ਕੌਣ ਹੈ ਜਿਹੜਾ ਅੱਗੇ ਆ ਕੇ ਇਹਨਾਂ ਦੇ ਸਾਹਮਣੇ ਅੜ ਗਿਆ, ਜਿਹੜਾ ਇਹਨਾਂ ਨੂੰ ਅੱਗੇ ਵਧਣ ਨੀ ਦੇ ਰਿਹਾ, ਕੌਣ ਹੈ ਅੱਗੋ ਜਿਹੜਾ ਇਹਨਾਂ ਨੂੰ ਰੋਕ ਰਿਹਾ। ਵੇਖਣ ਵਾਸਤੇ ਵੀ ਅੱਗੇ ਕੌਣ ਲੜ ਰਿਹਾ, ਅੱਗੋ ਕੌਣ ਇਹਨਾਂ ਨੂੰ ਰੋਕ ਰਿਹਾ ਜਿਹੜਾ ਅੱਗੇ ਨੀ ਵਧਣ ਦੇ ਰਿਹਾ, ਉਹਨਾਂ ਨੂੰ ਵੇਖਣ ਵਾਸਤੇ ਅੱਗੇ ਇਹ ਆਪ ਅਨਵਰ ਖਾਂ ਅੱਗੇ ਵੱਧ ਕੇ ਆਇਆ ਜੰਗ ਦੇ ਖੇਤ ਵਿਚ।
ਲੈ ਵੀਰ ਕਿਤਕ ਰਲ ਰੇਲ ਪੇਲ,
ਇਹਨੇ ਆਪਣੇ ਨਾਲ ਕੁਝ ਕੁ ਯੋਧੇ ਲਏ ਨੇ, ਕੁਝ ਕੁ ਯੋਧਿਆਂ ਨੂੰ ਨਾਲ ਲੈ ਕੇ ਅੱਗੇ ਆਇਆ ਜੰਗ ਦੇ ਮੈਦਾਨ ਚ ਵੇਖਣ ਵਾਸਤੇ ਵੀ ਕਿਹੜਾ ਇਹੋ ਜਿਹਾ ਦਲੇਰ ਮਰਦ ਆਇਆ ਜਿਹਨੇ ਮੇਰੀਆਂ ਫੌਜਾਂ ਦੇ ਪੈਰ ਹਿਲਾ ਕੇ ਰੱਖ ਦਿੱਤੇ ਨੇ।
ਵਿੱਚ ਬਰਿਓ ਆਏ ਬਕ ਹੇਲ ਹੇਲ,
ਹੱਲਾ ਕਰਦਾ ਕਰਦਾ ਅੱਗੇ ਤੱਕ ਆਇਆ, ਅੱਗੇ ਤੱਕ ਵੇਖਣ ਵਾਸਤੇ ਆਇਆ ਹੈ।
ਪਿਖ ਬਿਧੀ ਚੰਦ ਲਲਕਾਰ ਤਾਏ,
ਇਹਨੇ ਵੇਖਿਆ ਵੀ ਅੱਗੇ ਭਾਈ ਬਿਧੀ ਚੰਦ ਖੜਾ, ਇਹ ਪਹਿਚਾਣਦਾ ਸੀ ਭਾਈ ਬਿਧੀ ਚੰਦ ਨੂੰ। ਇਹਨੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ ਅੱਗੇ ਖਲੋਤਾ ਵੇਖਿਆ।
ਮਿਲ ਪਰੇ ਵੀਰ ਤਬ ਆਪ ਮਾਏ,
ਤੇ ਉੱਥੇ ਸੂਰਮੇ ਆਪਸ ਵਿੱਚ ਲੜ ਪਏ। ਖੋਜਾ ਅਨਵਰ ਖਾਂ ਵੀ ਉੱਥੇ ਖਲੋਤਾ ਲੜਨ ਲੱਗਾ।
ਕੀ ਨਸ ਚਿਨਾਰ ਤਬ ਖਾਨ ਦੋਖ,
ਖਾਨ ਨੇ ਵੇਖਿਆ, ਅਨਵਰ ਖਾਂ ਨੇ ਭਾਈ ਬਿਧੀ ਚੰਦ ਨੂੰ ਪਛਾਣ ਲਿਆ ਕਿ ਭਾਈ ਬਿਧੀ ਚੰਦ ਜੀ ਅੱਗੇ ਸਾਡਾ ਹੱਲਾ ਰੋਕ ਰਹੇ ਨੇ, ਇਹਨਾਂ ਨੇ ਸਾਡੀਆਂ ਫੌਜਾਂ ਦੇ ਪੈਰ ਹਿਲਾ ਕੇ ਫੌਜ ਪਿੱਛੇ ਮੋੜੀ ਹੈ। ਅਨਵਰ ਖਾਂ ਨੇ ਭਾਈ ਬਿਧੀ ਚੰਦ ਨੂੰ ਵੇਖ ਕੇ ਪਛਾਣ ਲਿਆ।
ਗੁਰ ਸਿੱਖ ਅਦਕ ਰਹਿ ਟਿਗ ਵਿਸ਼ੇਖ,
ਪਛਾਣ ਕੇ ਸੋਚਣ ਲੱਗਾ, ਕਹਿੰਦਾ ਇਹ ਤਾਂ ਉਹੀ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਰਹਿੰਦਾ, ਬਿਲਕੁਲ ਗੁਰੂ ਹਰਗੋਬਿੰਦ ਸਾਹਿਬ ਦਾ ਨਿਕਟਵਰਤੀ ਹੈ, ਉਹਨਾਂ ਦੇ ਨਾਲ ਰਹਿੰਦਾ, ਇਹ ਤਾਂ ਉਹੀ ਹੈ ਜਿਹਨੇ ਮੇਰੀ ਗਿੱਚੀ ਚ ਚਪੇੜ ਮਾਰ ਕੇ ਮੇਰੀ ਪੱਗ ਲਾਈ ਸੀ ਤੇ ਪੱਗ ਲਾ ਕੇ ਮੇਰੀਆਂ ਮੁਸ਼ਕਾਂ ਬੰਨੀਆਂ ਸਨ, ਇਹ ਤਾਂ ਉਹੀ ਹੈ। ਖੋਜੇ ਅਨਵਰ ਖਾਂ ਨੇ ਭਾਈ ਬਿਧੀ ਚੰਦ ਨੂੰ ਪਛਾਣ ਲਿਆ।
ਇਹ ਕਾਰਦਾਰ ਸ਼੍ਰੀ ਹਰਗੋਬਿੰਦ
ਬੋਲਿਆ। ਖੋਜੇ ਅਨਵਰ ਖਾਂ ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ, ਜਿਹੜਾ ਸਾਹਮਣੇ ਲੜ ਰਿਹਾ ਇਹਦਾ ਨਾਂ ਬਿਧੀ ਚੰਦ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਬੜਾ ਵੱਡਾ ਕਾਰਦਾਰ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਬੜਾ ਵੱਡਾ ਨਿਕਟਵਰਤੀ ਅਹਿਲਕਾਰ ਹੈ।
ਲਿਓ ਮਾਰ ਮਿਲੋ ਚੋਂ ਔਰ ਬ੍ਰਿੰਦ,
ਜਿੰਨਾ ਛੇਤੀ ਹੋ ਸਕੇ ਇਹਨੂੰ ਮਾਰੋ ਪਹਿਲਾਂ ਜੰਗ ਦੇ ਮੈਦਾਨ ਚ, ਇਹਨੂੰ ਨੀ ਵਾਪਸ ਜਾਣ ਦੇਣਾ। ਜੇ ਇਹ ਮਾਰਿਆ ਗਿਆ ਤਾਂ ਸਮਝ ਲਓ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਆਪਾਂ ਮਾਰ ਮੁਕਾਵਾਂਗੇ। ਇਹੀ ਗੁਰੂ ਹਰਗੋਬਿੰਦ ਸਾਹਿਬ ਦਾ ਬੜਾ ਵੱਡਾ ਕਾਰਦਾਰ, ਦਲੇਰ ਸੂਰਮੈ, ਸਾਰੇ ਜਣੇ ਮਿਲ ਕੇ ਪਹਿਲਾਂ ਇਸ ਨੂੰ ਮਾਰੋ।
ਅਸਮਾਨ ਖਾਨ ਕੋ ਸੰਗ ਲੀਨ,
ਫੌਜੇ ਅਨਵਰ ਖਾਂ ਨੇ ਭਾਈ ਬਿਧੀ ਚੰਦ ਦਾ ਮੁਕਾਬਲਾ ਕਰਨ ਵਾਸਤੇ ਆਪਣੇ ਨਾਲ ਅਸਮਾਨ ਖਾਂ ਨੂੰ ਲਿਆ ਹੈ।
ਜੋ ਔਰ ਔਰੜੇ ਜੋਰ ਦੀਨ,
ਇਹਨਾਂ ਨੇ ਬੜਾ ਜੋਰ ਦਾ ਚਾਰੇ ਪਾਸਿਓਂ ਘੇਰਾਬੰਦੀ ਜੀ ਕਰਕੇ ਭਾਈ ਬਿਧੀ ਚੰਦ ਦੇ ਸਮੇਤ ਜਿੰਨੇ ਬਹਾਦਰ ਯੋਧੇ ਨੇ ਉਹਨਾਂ ਤੇ ਔਰੜ ਦਾ ਹਮਲਾ ਕੀਤਾ ਵੀ ਹੁਣ ਤਾਂ ਅੰਤੀ ਕਰਨਾ ਜੰਗ ਦਾ, ਹੁਣ ਤਾਂ ਹੰਨੇ ਬੰਨੇ ਗੱਲ ਲਾਣੀ ਹੈ, ਜਾਂ ਮਾਰਾਂਗੇ ਜਾਂ ਮਰਾਂਗੇ।
ਵੱਡ ਪਰਿਓ ਰੋਰ ਛੂਟੇ ਤੁਫੰਗ,
ਬੜਾ ਭਿਆਨਕ ਰੋਰ ਮੱਚ ਗਿਆ, ਬੰਦੂਕਾਂ ਦੀਆਂ ਗੋਲੀਆਂ ਦੀ ਕੜਾ ਕੜੀ ਫੇਰ ਸ਼ੁਰੂ ਹੋ ਗਈ, ਫੇਰ ਇਕਦਮ ਰਣ ਮਤੱਤਾ ਤੱਤਾ ਹੋਇਆ ਹੈ।
ਇਤ ਗੁਰੂ ਸਿੱਖ ਮਿਲ ਇੱਕ ਸੰਗ,
ਸਤਿਗੁਰਾਂ ਦੇ ਸਿੱਖ ਸਾਰੇ ਇੱਕ ਨਾਲ ਸੰਗ ਮਿਲ ਕੇ,
ਹਥਿਆਰ ਹੱਥ ਲੈ ਸਾਵਧਾਨ,
ਹਥਿਆਰ ਹੱਥ ਵਿਚ ਲੈ ਕੇ ਸਾਵਧਾਨ ਹੋ ਕਰਕੇ,
ਤਬ ਬਿਧੀ ਚੰਦ ਕੋ ਪਿਓ ਮਹਾਨ,
ਭਾਈ ਬਿਧੀ ਚੰਦ ਜੀ ਬੜੇ ਰੋਸ ਵਿਚ ਆਏ, ਉਹਨਾਂ ਵੇਖਿਆ ਕਿ ਹੁਣ ਖੋਜਾ ਅਨਵਰ ਖਾਂ ਆਪ ਆਇਆ ਚੜ ਕੇ ਮੇਰੇ ਨਾਲ ਹਮਲਾ ਕਰਨ ਵਾਸਤੇ, ਮੇਰੇ ਨਾਲ ਦੋ ਹੱਥ ਕਰਨ ਵਾਸਤੇ। ਭਾਈ ਬਿਧੀ ਚੰਦ ਜੀ ਨੇ ਵੀ ਹਥਿਆਰ ਸੰਭਾਲੇ, ਸਾਵਧਾਨ ਹੋ ਕੇ ਤੁਰਕਾਂ ਦੇ ਹੱਲੇ ਨੂੰ ਰੋਕਣ ਲੱਗੇ।
ਤਨ ਐਚ ਐਚ ਤਿਆਗੰਤ ਤੀਰ,
ਭਾਈ ਬਿਧੀ ਚੰਦ ਜੀ ਬੜੇ ਵੱਡੇ ਤੀਰ ਅੰਦਾਜ਼ ਸਨ, ਕਮਾਨ ਦੇ ਚਿਲੇ ਤੇ ਚਾੜ ਚਾੜ ਕੇ ਤਿੱਖੇ ਤੀਰ ਬੜੇ ਬਲ ਨਾਲ ਜ਼ੋਰ ਨਾਲ ਛੱਡਣ ਲੱਗੇ ਨੇ, ਸ਼ੂਕ ਸ਼ੂਕ ਕੇ ਤੀਰ ਚੱਲਦੇ ਨੇ ਹਵਾ ਵਿੱਚ।
ਤੁਰਕਾਨ ਤੱਕ ਬੇਦਤ ਸਰੀਰ,
ਤੁਰਕ ਆਉਂਦੇ ਨੇ ਉਹਨਾਂ ਨੂੰ ਤੱਕ ਕੇ ਤੀਰ ਮਾਰਦੇ ਨੇ, ਕਿਸੇ ਦੇ ਮੱਥੇ ਚ ਤੱਕ ਕੇ ਤੀਰ ਮਾਰਦੇ, ਕਿਸੇ ਦੀ ਧੋਣ ਵਿੱਚ, ਕਿਸੇ ਦੀ ਛਾਤੀ ਵਿੱਚ, ਤੇ ਜਿੱਥੇ ਤੱਕ ਕੇ ਤੀਰ ਚਲਾਉਂਦੇ ਨੇ ਨਿਸ਼ਾਨੇ ਨੂੰ ਵਿੰਨ ਕੇ ਤੀਰ ਪਾਰ ਨਿਕਲ ਜਾਂਦਾ, ਇਹੋ ਜਿਹੇ ਜ਼ੋਰ ਨਾਲ ਭਾਈ ਬਿਧੀ ਚੰਦ ਤੀਰ ਚਲਾਉਂਦੇ ਨੇ।
ਜਿਸ ਲਗੈ ਨਹੀਂ ਜਾ ਚੰਤ ਨੀਰ,
ਜਿਹਨੂੰ ਜਾ ਕੇ ਭਾਈ ਬਿਧੀ ਚੰਦ ਦਾ ਤੀਰ ਲੱਗਦਾ ਉਹ ਮੁੜ ਕੇ ਮੂੰਹ ਤੋਂ ਪਾਣੀ ਵੀ ਨਹੀਂ ਮੰਗਦਾ, ਮੂੰਹ ਤੋਂ ਪਾਣੀ ਤੱਕ ਵੀ ਨਹੀਂ ਉਚਾਰਦਾ, ਲੱਗਦਿਆਂ ਸਾਰ ਧੜੰਮ ਦੇ ਕੇ ਜ਼ਮੀਨ ਤੇ ਡਿੱਗ ਪੈਂਦਾ।
ਪਰ ਪਾਰ ਸ਼ੂਸ਼ਕ ਗੇਰੰਤ ਵੀਰ,
ਭਾਈ ਸਾਹਿਬ ਦਾ ਚਲਾਇਆ ਤੀਰ ਵੱਜ ਕੇ ਦੁਸ਼ਮਣ ਦੀ ਛਾਤੀ ਚ ਪਾਰ ਨਿਕਲ ਜਾਂਦਾ, ਛੂਚ ਖਾਲੀ ਪਾਰ ਨਿਕਲ ਜਾਂਦਾ ਹੈ।
ਤਬ ਅਰਿਓ ਆਏ ਅਨਵਰ ਪਠਾਨ,
ਭਾਈ ਬਿਧੀ ਚੰਦ ਦਾ ਹੱਲਾ ਰੋਕਣ ਵਾਸਤੇ ਅਨਵਰ ਖਾਂ ਪਠਾਨ ਇਹ ਅੱਗੇ ਆਇਆ, ਅੱਗੇ ਆ ਕੇ ਲੜਨ ਵਾਸਤੇ ਹਮਲਾ ਰੋਕਣ ਵਾਸਤੇ ਵੱਧ ਕੇ ਆਇਆ ਹੈ।
ਉਹ ਕੋਪ ਸੰਗ ਕੀ ਨਸ ਬਖਾਨ,
ਬੜੇ ਗੁੱਸੇ ਵਿੱਚ ਆਇਆ ਭਾਈ ਬਿਧੀ ਚੰਦ ਦੇ ਨੇੜੇ ਆ ਕੇ ਨਾ ਗੁੱਸੇ ਵਿੱਚ ਆਇਆ ਅਨਵਰ ਖਾਂ ਬੋਲਿਆ
ਤਿਰਸਕਾਰ ਕੀਨ ਬੋ ਮਾਰ ਮੋਹੇ
ਓ ਬਿਧੀ ਚੰਦ ਤੂੰ ਮੇਰਾ ਬੜਾ ਵੱਡਾ ਤਿਰਸਕਾਰ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਤੂੰ ਮੇਰੀ ਬੜੀ ਬੇਪਤੀ ਕੀਤੀ ਸੀ ਮੈਨੂੰ ਉਹ ਤਿਰਸਕਾਰ ਨੀ ਭੁੱਲਣਾ ਮੈਨੂੰ ਮੇਰੀ ਉਹ ਬੇਇੱਜ਼ਤੀ ਨੀ ਭੁੱਲਣੀ
ਵਿੱਚ ਸਭਾ ਆਬਰੂ ਖੋਏ ਤੋਏ
ਗੁਰੂ ਦੀ ਸਭਾ ਵਿੱਚ ਤੂੰ ਮੇਰੀ ਆਬਰੂ ਗਵਾਈ ਸੀ ਤੂੰ ਹੀ ਸੀ ਨਾ ਜਿਹਨੇ ਮੇਰੇ ਸਿਰ ਤੋਂ ਪੱਗ ਲਾਈ ਸੀ ਦਸਤਾਰ ਲਾਈ ਸੀ ਉਹ ਤੂੰ ਹੀ ਸੀ ਜੰਗ ਉਸ ਗੁਰੂ ਸਭਾ ਵਿਚ ਜਿਹਨੇ ਮੇਰਾ ਬੜਾ ਵੱਡਾ ਭਾਰੀ ਨਿਰਾਦਰ ਕੀਤਾ
ਅਬ ਲੇਹੋ ਸੋ ਪਲਟਾ ਕਰ ਵਿਨਾਸ਼
ਮੈਂ ਤੇਰਾ ਨਾਸ਼ ਕਰਕੇ ਤੈਨੂੰ ਇਸ ਜੰਗ ਦੇ ਮੈਦਾਨ ਚ ਮਾਰ ਕੇ ਮੁਕਾ ਕੇ ਮੈਂ ਆਪਣੀ ਹੋਈ ਉਸ ਬੇਅਦਬੀ ਤੇ ਬੇਗਤੀ ਦਾ ਬਦਲਾ ਲਵਾਂਗਾ
ਤਜ ਦਿਓ ਸਰਬ ਜੀਵਨ ਆਸ
ਹੁਣ ਤੂੰ ਆਪਣੇ ਜੀਵਨ ਦੀ ਆਸ ਛੱਡ ਦੇ ਬਿਧੀ ਚੰਦ ਹੁਣ ਤੇਰਾ ਜੀਵਨ ਬਹੁਤਾ ਲੰਮਾ ਸਮਾਂ ਨਹੀਂ ਰਿਹਾ ਹੁਣ ਜਿੰਨੀ ਦੇਰ ਤੱਕ ਤੂੰ ਖੜਾ ਮੈਂ ਗੱਲਾਂ ਕਰ ਰਿਹਾ ਇੰਨੀ ਦੇਰ ਤੱਕ ਹੀ ਤੇਰਾ ਜੀਵਨ ਹੈ
ਤਵ ਮਾਰ ਗੁਰੂ ਕੋ ਗਹਿ ਜਾਏ
ਤੈਨੂੰ ਮਾਰਨ ਤੋਂ ਉਪਰੰਤ ਮੈਂ ਇੱਥੇ ਖੜਾਂਗਾ ਨਹੀਂ ਇੱਥੋਂ ਹੀ ਨਗਰ ਵਿੱਚ ਵੜ ਕੇ ਤੁਹਾਡੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਜਾ ਕੇ ਪਕੜ ਲਵਾਂਗਾ
ਤਬ ਰਹੇ ਮੋਹੇ ਪਤ ਪੁਰ ਲੁਟਾਏ
ਤਾਂ ਮੇਰੀ ਇੱਜ਼ਤ ਰਹੇਗੀ ਜਿਹੜੀ ਇੱਜ਼ਤ ਤੁਸੀਂ ਮੇਰੀ ਰੋਲੀ ਹੈ ਉਹ ਤਾਂ ਬਰਕਰਾਰ ਹੋਵੇਗੀ ਜੇ ਤੈਨੂੰ ਮਾਰ ਕੇ ਤੁਹਾਡੇ ਗੁਰੂ ਨੂੰ ਪਕੜਾਂਗਾ
ਨੈ ਸ਼ਾਹ ਤਰਾਸ ਕੋ ਤਨਤ ਕੀਨ
ਤੁਹਾਡੇ ਮਨ ਚ ਬਾਦਸ਼ਾਹ ਦਾ ਵੀ ਡਰ ਕੋਈ ਨੀ ਬਾਦਸ਼ਾਹ ਦਾ ਵੀ ਤੁਸੀਂ ਤਨਕ ਮਾਤਰ ਤਰਾਸ ਨੀ ਰੱਖਿਆ
ਲਸ਼ਕਰ ਤਮਾਮ ਟਿਗ ਨਾਏ ਚੀਨ
ਇਹ ਤਮਾਮ ਲਸ਼ਕਰ ਤੂੰ ਆਪਣੇ ਨੇੜੇ ਸਾਡੇ ਬਾਦਸ਼ਾਹ ਦੇ ਨਾਲ ਜਿਹੜਾ ਤਮਾਮ ਲਸ਼ਕਰ ਹੈ ਉਹਨੂੰ ਵੀ ਤੁਸੀਂ ਨੀ ਵੇਖਿਆ ਉਹਦਾ ਵੀ ਬਲ ਤੇ ਤਾਣ ਨੀ ਵੇਖਿਆ
ਨੈ ਕਰਨ ਉਚਿਤ ਕਰ ਮੋਏ ਸੰਗ
ਤੁਸੀਂ ਜੋ ਮੇਰੇ ਨਾਲ ਨਹੀਂ ਕਰਨਾ ਚਾਹੀਦਾ ਸੀ ਉਹ ਕੀਤਾ ਤੁਹਾਡੇ ਵਾਸਤੇ ਉਚਿਤ ਨਹੀਂ ਸੀ ਕਿ ਜੋ ਤੁਸੀਂ ਮੇਰੇ ਨਾਲ ਗੁਰੂ ਸਭਾ ਵਿਚ ਕੀਤਾ ਉਹ ਤੁਹਾਨੂੰ ਕਰਨਾ ਨਹੀਂ ਸੀ ਚਾਹੀਦਾ
ਅਬ ਲੇਹੋ ਸੋ ਪਲਟਾ ਬੀਚ ਜੰਗ
ਹੁਣ ਮੈਂ ਇਸ ਜੰਗ ਦੇ ਮੈਦਾਨ ਚ ਤੁਹਾਡੇ ਕੋਲੋਂ ਪਲਟਾ ਲਵਾਂਗਾ ਤੁਹਾਡੇ ਕੋਲੋਂ ਬਦਲਾ ਲਵਾਂਗਾ
ਸੁਨ ਬਿਧੀ ਚੰਦ ਕੀ ਨਸ ਬਖਾਨ ਬਲਵਾਨ ਕੇਹਰੀ ਗੁਰ ਮਹਾਨ
ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਸੁਣਿਆ ਤੇ ਸੁਣ ਕੇ ਉਸ ਵਕਤ ਗੁਰੂ ਦਾ ਬਲ ਵਾਲਾ ਬਲਵਾਨ ਸੂਰਮਾ ਜਦੋਂ ਅਨਵਰ ਖਾਂ ਦੀਆਂ ਗੱਲਾਂ ਸੁਣੀਆਂ ਭਾਈ ਬਿਧੀ ਚੰਦ ਜੀ ਅੱਗੋਂ ਇਹਨੂੰ ਜਵਾਬ ਦਿੰਦਿਆਂ ਕਹਿਣ ਲੱਗੇ
ਸਮ ਤੋਹੇ ਮ੍ਰਿਗ ਮਾਰੇ ਅਨੇਕ ਜਿਨ ਕੋ ਗਿਨੰਤ ਨੈ ਹੋਏ ਵਿਵੇਕ
ਕਹਿਣ ਲੱਗਾ ਉਹ ਅਨਵਰ ਖਾਂ ਤੇਰੇ ਵਰਗੇ ਹਿਰਨ ਪਤਾ ਨੀ ਪਹਿਲਾਂ ਮੈਂ ਕਿੰਨੇ ਕੁ ਮਾਰੇ ਨੇ ਤੂੰ ਤਾਂ ਹਿਰਨ ਹੈ ਤੇਰੇ ਵਰਗੇ ਹਿਰਨ ਪਤਾ ਨੀ ਕਿੰਨੇ ਕੁ ਮਾਰੇ ਨੇ ਜੇ ਮੈਂ ਗਿਣਤੀ ਕਰਨ ਲੱਗਾ ਤੇ ਗਿਣਤੀ ਚ ਨਹੀਂ ਆਉਣੇ ਕਿ ਤੇਰੇ ਵਰਗੇ ਕਿੰਨੇ ਕੁ ਹਿਰਨਾਂ ਨੂੰ ਮੈਂ ਪਹਿਲਾਂ ਮਾਰ ਚੁੱਕਾ
ਅਰ ਬੜੇ ਮਸਤ ਬਲ ਜੁਤ ਮਤੰਗ
ਤੇਰੇ ਵਰਗੇ ਹਿਰਨਾਂ ਦੀ ਤਾਂ ਗਿਣਤੀ ਕੋਈ ਨੀ ਜਿਹੜੇ ਮਸਤ ਹਾਥੀਆਂ ਵਾਂਗਰ ਝੂਲਦੇ ਹੋਏ ਬੜੇ ਆਪਣੇ ਆਪ ਨੂੰ ਦਲੇਰ ਤੇ ਮਰਦ ਸੂਰਮੇ ਕਹਾਉਣ ਵਾਲੇ ਸਨ
ਸੋ ਲਲਾ ਬੇਗ ਕੰਬਰ ਜੇ ਅੰਗ
ਲਲਾ ਬੇਗ ਤੇ ਕੰਬਰ ਬੇਗ ਵਰਗੇ ਝੂਲਦੇ ਹਾਥੀ ਪਤਾ ਨੀ ਅਸੀਂ ਕਿੰਨੇ ਕੁ ਮਾਰ ਮੁਕਾਏ ਨੇ ਤੇਰੇ ਵਰਗੇ ਹਿਰਨਾਂ ਦੀ ਤਾਂ ਗਿਣਤੀ ਕੋਈ ਨੀ ਕਿੰਨੇ ਕੁ ਮਰੇ ਨੇ ਜਿਹੜੇ ਝੂਲਦੇ ਹੋਏ ਹਾਥੀ ਸੀ ਨਾ ਲੱਲਾ ਬੇਗ ਵਰਗੇ ਕੰਬਰ ਬੇਗ ਵਰਗੇ ਉਹ ਵੀ ਜੰਗ ਦੇ ਮੈਦਾਨ ਚ ਮੇਰੇ ਸਾਹਿਬ ਨੇ ਮਾਰ ਮੁਕਾਏ ਨੇ
ਹੱਥ ਮੁਗਲ ਸਖਾਨ ਅਬਦੁਲ ਪਠਾਨ
ਮੁਗਲ ਸਖਾਂ ਅਬਦੁਲ ਖਾਨ ਪਠਾਨ ਸੂਬਾ ਜਲੰਧਰ ਉਹ ਵੀ ਜੰਗ ਦੇ ਮੈਦਾਨ ਚ ਮਾਰਿਆ ਹੈ
ਪਰ ਕਹਿ ਨਿਸ਼ਚਿੰਤ ਸੁਪਤੇ ਮਹਾਨ
ਉਹ ਜ਼ਮੀਨ ਤੇ ਹੁਣ ਨਿਸ਼ਚਿੰਤ ਹੋ ਕੇ ਸੁੱਤੇ ਪਏ ਨੇ ਇਹੋ ਜੇ ਮਾਰੇ ਨੇ ਕਿ ਮੁੜ ਕੇ ਅਨਵਰ ਖਾਂ ਉਹ ਉੱਠ ਨਹੀਂ ਸਕੇ ਅੱਜ ਵੀ ਨਿਸ਼ਚਿੰਤ ਹੋ ਕੇ ਸੁੱਤੇ ਪਏ ਨੇ
ਜੇ ਸੁਪਤ ਸਿੰਘ ਕੋ ਮ੍ਰਿਗ ਜਗਾਏ
ਸੁਣ ਅਨਵਰ ਖਾਂ ਜੇ ਕਿਤੇ ਸੁੱਤੇ ਹੋਏ ਬੱਬਰ ਸ਼ੇਰ ਨੂੰ ਕੋਈ ਹਿਰਨ ਆ ਕੇ ਜਗਾ ਦੇਵੇ
ਤੋ ਜੀਵਨ ਤਿਸ ਕੋ ਹੋਤ ਨਾਏ
ਸੁੱਤੇ ਪਏ ਬੱਬਰ ਸ਼ੇਰ ਨੂੰ ਆ ਕੇ ਹਿਰਨ ਜਗਾ ਦੇਵੇ ਤੇ ਫਿਰ ਉਸ ਹਿਰਨ ਦਾ ਜੀਵਨ ਨਹੀਂ ਹੋ ਸਕਦਾ, ਉਹ ਕਦੇ ਹਿਰਨ ਜਿਉਂਦਾ ਵਾਪਸ ਨਹੀਂ ਜਾ ਸਕਦਾ। ਅਨਵਰ ਖਾਂ ਤੂੰ ਵੀ ਉਹੀ ਕੰਮ ਕੀਤਾ, ਤੂੰ ਵੀ ਸੁੱਤੇ ਪਏ ਸ਼ੇਰ ਨੂੰ ਆ ਕੇ ਜਗਾਇਆ, ਹੁਣ ਤੂੰ ਵੀ ਜਿਉਂਦਾ ਵਾਪਸ ਨਹੀਂ ਜਾਏਗਾ, ਮੈਂ ਵੀ ਗੁਰੂ ਕਾ ਸਿੱਖ ਇਹ ਬਚਨ ਕਰਦਾ ਹਾਂ।
ਅਬ ਕਰੋ ਜਗਾਵਨ ਤੁਮੋ ਆਏ,
ਤੂੰ ਆ ਕੇ ਮੈਨੂੰ ਇਸ ਜੰਗ ਦੇ ਮੈਦਾਨ ਵਿਚ ਜਗਾਇਆ ਹੈ।
ਬਲ ਧਾਰ ਅੱਜ ਦੇ ਸਭ ਖਪਾਏ,
ਅੱਜ ਬਲ ਧਾਰ ਕੇ ਤੂੰ ਨਹੀਂ ਤੇਰੇ ਨਾਲ ਜਿੰਨੇ ਵੀ ਆਏ ਨੇ ਉਹਨਾਂ ਸਾਰਿਆਂ ਨੂੰ ਜੰਗ ਦੇ ਮੈਦਾਨ ਚ ਸਾਹਿਬ ਜੀ ਖਪਾ ਦੇਣਗੇ, ਖਤਮ ਕਰ ਦੇਣਗੇ।
ਨੈ ਤਜੇ ਕਰੋ ਕੇਤਕ ਉਪਾਏ,
ਮਹਾਰਾਜ ਜੀ ਕਹਿੰਦੇ ਮੈਂ ਤੈਨੂੰ ਹਾਲੇ ਭਾਈ ਵਿਧੀ ਚੰਦ ਕਹਿੰਦੇ ਮੌਕਾ ਦੇ ਰਿਹਾ, ਤੇਰੇ ਕੋਲੋਂ ਕੋਈ ਉਪਾਅ ਹੁੰਦਾ ਬਚਣ ਦਾ ਤਾਂ ਕਰ ਲੈ, ਜੇ ਤੂੰ ਆਪਣਾ ਆਪ ਬਚਾ ਸਕਦਾ ਤੇ ਬਚਾ ਲੈ।
ਜੇ ਜੀਵਨ ਚਾਹੇ ਅਬ ਤੇ ਪਲਾਏ,
ਜੇ ਜੀਵਣਾ ਚਾਹੁੰਦਾ ਤੇ ਹਾਲੇ ਵੀ ਮੌਕਾ ਅਨਵਰ ਖਾਂ, ਇਹ ਜੰਗ ਦਾ ਮੈਦਾਨ ਛੱਡ ਕੇ ਦੌੜ ਜਾ ਵਾਪਸ, ਭੱਜ ਜਾ ਜਿੱਧਰੋਂ ਆਇਆ, ਜੇ ਤੂੰ ਬਚਣਾ ਚਾਹੁੰਦਾ, ਜੇ ਤੂੰ ਜ਼ਿੰਦਗੀ ਲੋੜਦਾ ਹੈ।
ਸੁਣ ਅਨਵਰ ਮਨ ਰਿਸ ਅਦਕ ਧਾਰ,
ਅਨਵਰ ਖਾਂ ਨੇ ਸੁਣਿਆ ਬੜਾ ਗੁੱਸੇ ਵਿਚ ਆਇਆ ਭਾਈ ਬਿਧੀ ਚੰਦ ਦੇ ਬੋਲ ਸੁਣ ਕੇ,
ਤਨ ਐ ਚਿਤਾਕ ਕਰ ਸਰ ਪ੍ਰਹਾਰ,
ਇਹਨੇ ਆਪਣੇ ਤਨਖ ਤੇ ਤੀਰ ਚਾੜਿਆ, ਤੀਰ ਚਾੜ ਕੇ ਕੰਨਾਂ ਤੱਕ ਖਿੱਚ ਕੇ ਬੜੇ ਜ਼ੋਰ ਨਾਲ ਇਹਨੇ ਨਿਸ਼ਾਨਾ ਵੇਧ ਕੇ ਤੀਰ ਚਲਾਇਆ।
ਲਗ ਜੀਨ ਮਾਏ ਅਟਕਿਓ ਮਝਾਰ,
ਪਰਮੇਸ਼ਰ ਵੱਲੋਂ ਦੇਵ ਨੇਤ ਐਸੀ ਹੋਈ ਕਿ ਇਹਦਾ ਚਲਾਇਆ ਤੀਰ ਭਾਈ ਬਿਧੀ ਚੰਦ ਨੂੰ ਨਹੀਂ ਵੱਜਾ, ਘੋੜੇ ਦੀ ਜਿਹੜੀ ਕਾਠੀ ਸੀ ਕਾਠੀ ਦੇ ਵਿਚ ਆ ਕੇ ਉਹ ਤੀਰ ਖੁੱਭ ਗਿਆ, ਘੋੜੇ ਦਾ ਵੀ ਨੁਕਸਾਨ ਨਹੀਂ ਹੋਇਆ, ਕਾਠੀ ਵਿਚ ਹੀ ਚੁੱਭਣ ਕਰਕੇ ਉਹ ਤੀਰ ਉੱਥੇ ਹੀ ਨਿਸ਼ਫਲ ਚਲਾ ਗਿਆ।
ਤਬ ਬਿਧੀ ਚੰਦ ਹਿਆ ਕੋ ਸੰਭਾਰ,
ਭਾਈ ਬਿਧੀ ਚੰਦ ਜੀ ਨੇ ਆਪਣਾ ਘੋੜਾ ਸੰਭਾਲਿਆ, ਭਾਈ ਸਾਹਿਬ ਨੇ ਫਿਰ ਉਸ ਵੇਲੇ ਆਪਣਾ ਘੋੜਾ ਸੰਭਾਲਿਆ ਹੈ।
ਇਤ ਉਤ ਤਵਾਏ ਚੋ ਗਿਰਦ ਫੇਰ,
ਭਾਈ ਸਾਹਿਬ ਨੇ ਘੋੜੇ ਨੂੰ ਇਧਰ ਉਧਰ ਕੀਤਾ ਤੇ ਚੁਗਿਰਦੇ ਫੇਰਿਆ, ਗੋਲਾਕਾਰ ਵਿਚ ਘੋੜੇ ਨੂੰ ਫੇਰਿਆ ਹੈ।
ਗੁਣ ਮੈਂ ਆਰੋਪ ਖਪਰਾ ਬਡੇਰ,
ਭਾਈ ਸਾਹਿਬ ਜੀ ਨੇ ਵੀ ਇੱਕ ਚੌੜਾ ਜਿਹਾ ਤੀਰ ਆਪਣੇ ਕਮਾਨ ਦੇ ਚਿਲੇ ਤੇ ਚਾੜਿਆ, ਕਹਿੰਦੇ ਅਨਵਰ ਖਾਂ ਤੂੰ ਵਾਰ ਕਰ ਲਿਆ, ਹੁਣ ਵਾਰ ਕਰਨ ਦੀ ਵਾਰੀ ਸਾਡੀ ਤੇ ਵਾਰ ਦੇ ਕੇ ਵਾਪਸ ਜਾਈ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਇੱਕ ਖਪਰਾ ਤੀਰ ਉਸ ਵੇਲੇ ਆਪਣੇ ਚਿਲੇ ਤੇ ਚੜਾਇਆ ਹੈ।
ਤਨ ਤਾਨ ਕਾਨ ਲਗ ਰਿਸ ਮਹਾਨ,
ਬੜੇ ਰੋਸ ਵਿਚ ਆਏ ਨੇ ਭਾਈ ਬਿਧੀ ਚੰਦ, ਨੇਤਰ ਲਾਲ ਸੁਰਖ ਨੇ, ਭੌਹਾਂ ਚੜੀਆਂ ਹੋਈਆਂ ਨੇ, ਦੰਦਾਂ ਨੂੰ ਕਚੀਚੀਆਂ ਨਾਲ ਵੱਟਦੇ ਨੇ ਤੇ ਬੜੇ ਰੋਸ ਵਿਚ ਆ ਕੇ ਭਾਈ ਸਾਹਿਬ ਜੀ ਨੇ ਕੰਨਾਂ ਤੱਕ ਤੰਦੀ ਨੂੰ ਤੀਰ ਨੂੰ ਖਿੱਚਿਆ ਹੈ।
ਰਿਪ ਤਾਕ ਲੱਚ ਛੋਡਿਓ ਸੁਬਾਨ,
ਸਾਹਮਣੇ ਦੁਸ਼ਮਣ ਦਾ ਨਿਸ਼ਾਨਾ ਸਿੱਧਿਆ, ਅਨਵਰ ਖਾਂ ਦਾ ਨਿਸ਼ਾਨਾ ਲਾ ਕੇ, ਅਨਵਰ ਖਾਂ ਦਾ ਨਿਸ਼ਾਨਾ ਸੇਧ ਕੇ ਫਿਰ ਭਾਈ ਸਾਹਿਬ ਜੀ ਨੇ ਤੀਰ ਛੱਡਿਆ ਹੈ।
ਸਮ ਸਰਪ ਸ਼ੂਕ ਚਾਲੇ ਹੋ ਵਿਸਾਲ,
ਜਿਵੇਂ ਸੱਪ ਸ਼ੂਕ ਦਾ ਹੋਇਆ ਜਾਂਦਾ ਨਾ ਉੱਡਣਾ ਸੱਪ, ਉੱਡਣੇ ਸੱਪ ਦੇ ਸਮਾਨ ਭਾਈ ਬਿਧੀ ਚੰਦ ਦੀ ਕਮਾਨ ਚੋਂ ਨਿਕਲਿਆ ਹੋਇਆ ਤੀਰ ਸ਼ੂਕ ਦਾ ਹੋਇਆ ਗਿਆ ਹੈ।
ਬੜ ਬੇਗ ਸਹਿਤ ਲਗ ਸ਼ਤਰੂ ਪਾਲ,
ਬੜੇ ਵੇਗ ਨਾਲ ਬੜੀ ਤੇਜ਼ੀ ਨਾਲ, ਗੋਲੀ ਇੰਨੀ ਤੇਜ਼ ਨਹੀਂ ਜਾਂਦੀ ਜਿੰਨੀ ਤੇਜ਼ ਭਾਈ ਬਿਧੀ ਚੰਦ ਦਾ ਤੀਰ ਗਿਆ, ਤੇ ਜਾ ਕਰਕੇ ਸ਼ਤਰੂ ਦੇ ਮੱਥੇ ਵਾਲੀ ਜਗ੍ਹਾ, ਅਨਵਰ ਖਾਂ ਦਾ ਜਿਹੜਾ ਮੱਥਾ ਸੀ ਉਹ ਖਾਲੀ ਸੀ, ਮੱਥੇ ਵਾਲੀ ਜਗ੍ਹਾ ਖਾਲੀ ਵੇਖੀ ਹੈ।
ਪੰਖਨ ਸਮੇਤ ਤਸ ਹੋਏ ਪਾਰ,
ਕਹਿੰਦੇ ਮੱਥੇ ਵਿੱਚ ਤੀਰ ਵੱਜਾ ਤੇ ਖੰਭਾਂ ਤੱਕ, ਜਿਹੜੇ ਪਿਛਲੇ ਪਾਸੇ ਖੰਭ ਹੁੰਦੇ ਨੇ ਨਾ ਤੀਰ ਦੇ, ਖੰਭਾਂ ਤੱਕ ਤੀਰ ਵਿੱਚ ਧਸ ਗਿਆ ਮੱਥੇ ਦੇ ਵਿੱਚ। ਤੀਰ ਦੀ ਮੁਖੀ ਸਿਰ ਦੇ ਪਿਛਲੇ ਪਾਸਿਓਂ ਜਾ ਨਿਕਲੀ, ਜਿਹੜੇ ਖੰਭ ਸਨ ਤੀਰ ਦੇ ਉਹ ਇਹਦੇ ਮੱਥੇ ਵਿੱਚ ਚੜ ਗਏ, ਏਦਾਂ ਤੀਰ ਇਹਦੇ ਮੱਥੇ ਦੀ ਖੋਪੜੀ ਨੂੰ ਚੀਰ ਕੇ ਆਰ ਪਾਰ ਹੋ ਗਿਆ ਤੇ ਉਰਲੇ ਪਾਸੇ ਖੰਭ ਨਜ਼ਰ ਆਉਂਦੇ ਨੇ ਤੀਰ ਦੇ।
ਕੁਛ ਰਿਹੋ ਦਿਖਤ ਬਾਗਰ ਆਕਾਰ,
ਥੋੜੀ ਜੀ ਜਿਹੜੀ ਬਾਗੜ ਹੁੰਦੀ ਨਾ ਜਿਹੜਾ ਚਿਲੇ ਤੇ ਚਾੜੀ ਜਾਂਦੀ ਉਹਨੂੰ ਬਾਗੜ ਕਹਿੰਦੇ ਨੇ ਤੀਰ ਦੀ, ਉਹ ਤੀਰ ਦੀ ਜਿਹੜੀ ਥੋੜੀ ਜੀ ਬਾਗੜ ਹੈ ਉਹ ਇਹਦੇ ਮੱਥੇ ਵਿੱਚ ਬਾਹਰ ਨਜ਼ਰ ਆਉਂਦੀ ਹੈ, ਬਾਕੀ ਦਾ ਤੀਰ ਇਹਦੇ ਪਿਛਲੇ ਪਾਸੇ ਸਿਰ ਦੇ ਨਿਕਲ ਚੁੱਕਾ।
ਜੁਗ ਪਹੁ ਬੀਚ ਸੋ ਅਸ ਸਹਾਏ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੱਥੇ ਚ ਇਹਦੇ ਤੀਰ ਵੱਜਾ ਅਨਵਰ ਖਾਂ ਦੇ,
ਤੇ ਇਹਦੇ ਮੱਥੇ ਚ ਵੱਜਾ ਉਹ ਤੀਰ ਵੇਖ ਕੇ ਉਹ ਜਿਹੜੀ ਬਾਗੜ ਨਜ਼ਰ ਆ ਰਹੀ ਹੈ ਉਹ ਲਾਲ ਰੰਗ ਦੀ ਸੀ ਬਾਗੜ ਕਹਿੰਦੇ ਉਹ ਬਾਗੜ ਇਹਦੇ ਮੱਥੇ ਚ ਲੱਗੀ ਹੋਈ ਭਾਈ ਸਾਹਿਬ ਕਹਿੰਦੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਵੀ ਦੋਹਾਂ ਪਰਵੱਟਿਆਂ ਦੇ ਵਿਚਕਾਰ ਮੱਥੇ ਦੇ ਉੱਤੇ ਕਹਿੰਦੇ ਉਹ ਬਾਗੜ ਇਸ ਤਰ੍ਹਾਂ ਨਜ਼ਰ ਆਉਂਦੀ ਹੈ
ਜਨ ਤਿਲਕ ਲਾਲ ਸੁੰਦਰ ਲਗਾਏ
ਮਾਨੋ ਜਿਵੇਂ ਮੱਥੇ ਦੇ ਉੱਤੇ ਲਾਲ ਰੰਗ ਦਾ ਤਿਲਕ ਲੱਗਾ ਹੋਵੇ ਤਿਲਕ ਦੇ ਵਾਂਗਰ ਇਹਦੇ ਮੱਥੇ ਦੇ ਉੱਤੇ ਜਿਵੇਂ ਬ੍ਰਾਹਮਣਾਂ ਨੇ ਤਿਲਕ ਲਾਏ ਹੁੰਦੇ ਨੇ ਨਾ ਲਾਲ ਰੰਗ ਦੇ ਕਹਿੰਦੇ ਉਹ ਬਾਗੜੇ ਦੇ ਮੱਥੇ ਵਿੱਚ ਏਦਾਂ ਪ੍ਰਤੀਤ ਹੁੰਦੀ ਆ ਮਾਨੋ ਜਿਵੇਂ ਲਾਲ ਰੰਗ ਦਾ ਤਿਲਕ ਲੱਗਾ ਹੋਏ ਅਨਵਰ ਖਾਂ ਦੇ ਮੱਥੇ ਤੇ
ਕਹਿ ਜਤਨ ਸੰਗ ਕਹਿ ਗੁਲ ਅਨਾਰ
ਕਹਿੰਦੇ ਜਾ ਇਸ ਤਰ੍ਹਾਂ ਲੱਗ ਲਈਏ ਵੀ ਜਿਵੇਂ ਅਨਾਰ ਦਾ ਫੁੱਲ ਜਿਹਾ ਨੀ ਖੜਿਆ ਹੁੰਦਾ ਏਦਾਂ ਉਹ ਬਾਗੜ ਨਜ਼ਰ ਆਉਂਦੀ ਇਹਦੇ ਮੱਥੇ ਦੇ ਉੱਤੇ
ਬੋ ਸਜੇ ਪਾਲ ਰੱਖਿਓ ਸੁਧਾਰ
ਕਹਿੰਦੇ ਉਹ ਮਾਨੋ ਜਿਵੇਂ ਉਹ ਬਾਗੜ ਦਾ ਆਕਾਰ ਹੈ ਉਹਨੇ ਸੰਭਾਲ ਕੇ ਰੱਖਿਆ ਹੋਵੇ ਮੱਥੇ ਤੇ ਬਾਗੜ ਦੀ ਸ਼ਕਲ ਦਾ ਕਹਿੰਦੇ ਤੀਰ ਦਾ ਪਿਛਲਾ ਹਿੱਸਾ ਉਹ ਮੱਥੇ ਦੇ ਉੱਤੇ ਮਾਨੋ ਅਨਾਰ ਦੇ ਫੁੱਲ ਦੇ ਟਿਕਾਣੇ ਰੱਖਿਆ ਹੋਵੇ
ਜਨ ਬੈਠ ਨਿਡਿਆ ਮੈਂ ਸਿਰ ਨਿਕਾਰ
ਕਹਿੰਦੇ ਇਸ ਤਰ੍ਹਾਂ ਜਾਪਦਾ ਵੀ ਜਾਂ ਕਿਸੇ ਮਾਈ ਨੇ ਮੀਂਡੀਆਂ ਕਰਕੇ ਨਾ ਸਿਰ ਦੇ ਉੱਤੇ ਤੇ ਵਿਚਕਾਰ ਸੰਧੂਰ ਪਾਇਆ ਹੋਵੇ ਲਾਲ ਰੰਗ ਦਾ ਏਦਾਂ ਇਹਦੇ ਮੱਥੇ ਦੇ ਉੱਤੇ ਉਹ ਲਾਲ ਰੰਗ ਦੀ ਬਾਗੜ ਨਜ਼ਰ ਆਉਂਦੀ ਹੈ
ਇਹ ਬਤਸ ਸਾਰ ਕਾ ਮੁਖ ਪਸਾਰ
ਇਸ ਤਰ੍ਹਾਂ ਲੱਗਦਾ ਵੀ ਜਿਵੇਂ ਸ਼ਾਰਕ ਮੱਛੀ ਹੁੰਦੀ ਹੈ ਉਸ ਮੱਛੀ ਦਾ ਮੂੰਹ ਕਹਿੰਦੇ ਖੁੱਲਿਆ ਹੋਵੇ ਤੇ ਉਹਦੇ ਮੂੰਹ ਦੇ ਵਿੱਚ ਲਾਲ ਰੰਗ ਨਜ਼ਰ ਆਉਂਦਾ ਹੋਵੇ
ਜਨ ਬਿਧੀ ਚੰਦ ਕੋ ਕ੍ਰੋਧ ਲਾਲ
ਇਸ ਤਰ੍ਹਾਂ ਕਹਿ ਲਈਏ ਭਾਈ ਬਿਧੀ ਚੰਦ ਦਾ ਜਿਹੜਾ ਕ੍ਰੋਧ ਸੀ ਉਹ ਲਾਲ ਰੰਗ ਦਾ ਸੀ ਲਾਲ ਰੰਗ ਦਾ ਉਹ ਕ੍ਰੋਧ ਅਨਵਰ ਖਾਂ ਦੇ ਮੱਥੇ ਦੇ ਵਿੱਚ ਜਾ ਕੇ ਪ੍ਰਗਟ ਹੋਇਆ ਹੈ
ਥਿਰ ਪਇਓ ਜਾਏ ਤੱਕ ਸ਼ਤਰੂ ਪਾਲ
ਉਹ ਕ੍ਰੋਧ ਜਾ ਕਰਕੇ ਭਾਈ ਬਿਧੀ ਚੰਦ ਦਾ ਲਾਲ ਰੰਗ ਦਾ ਕ੍ਰੋਧ ਅਨਵਰ ਖਾਂ ਦੇ ਮੱਥੇ ਵਿੱਚ ਜਾ ਕੇ ਥਿਤ ਹੋ ਕੇ ਪ੍ਰਗਟ ਹੋਇਆ ਤੀਰ ਦੇ ਰੂਪ ਵਿੱਚ ਜਾ ਕੇ ਵੱਜਾ ਹੈ
ਗਿਰ ਪਰੇ ਉਹ ਭੂਮ ਪਰ ਝੂਮ ਸੋਏ
ਤੀਰ ਵੱਜਾ ਵੱਜਦਿਆਂ ਸਾਰ ਤੀਰ ਮੱਥੇ ਦੇ ਵਿੱਚ ਅੱਖਾਂ ਖੁੱਲੀਆਂ ਰਹਿ ਗਈਆਂ ਅਨਵਰ ਖਾਂ ਦੀਆਂ ਤੱਡੀਆਂ ਤੱਡੀਆਂ ਰਹਿ ਗਈਆਂ ਮੂੰਹੋਂ ਬੋਲ ਰਿਹਾ ਸੀ ਮੂੰਹ ਖੁੱਲਾ ਰਹਿ ਗਿਆ ਇੱਕਦਮ ਹਥਿਆਰ ਜ਼ਮੀਨ ਤੇ ਡਿੱਗ ਪਏ ਘੋੜੇ ਤੇ ਬੈਠਾ ਸੀ ਧੜਮ ਦੇ ਕੇ ਘੋੜੇ ਤੋਂ ਜ਼ਮੀਨ ਤੇ ਡਿੱਗ ਪਿਆ
ਲੱਗ ਬਾਇਓ ਬੇਗ ਜਿਉਂ ਬ੍ਰਿਛ ਕੋਏ
ਏਦਾਂ ਜ਼ਮੀਨ ਤੇ ਡਿੱਗਾ ਮਾਨੋ ਜਿਵੇਂ ਤੇਜ ਹਨੇਰੀ ਦੇ ਨਾਲ ਕੋਈ ਵੱਡਾ ਸਾਰਾ ਦਰਖਤ ਜ਼ਮੀਨ ਤੇ ਪਟੀ ਕੇ ਡਿੱਗ ਜਾਂਦਾ ਵੱਡਾ ਦਰਖਤ ਜੜੋਂ ਪੁੱਟਿਆ ਜਾ ਕੇ ਜ਼ਮੀਨ ਤੇ ਡਿੱਗ ਪੈਂਦਾ ਹਨੇਰੀ ਨਾਲ
ਪਿਖ ਤੁਰਕ ਤਰਾਸ ਕੋ ਪਾਏ ਪੂਰ
ਜਦੋਂ ਤੁਰਕਾਂ ਨੇ ਵੇਖਿਆ ਵੀ ਏਦੀ ਏਦਾਂ ਦਾ ਤੀਰ ਵੀ ਚੱਲ ਸਕਦਾ ਏਦਾਂ ਵੀ ਤੀਰ ਹਾਲਾਂਕਿ ਮੱਥੇ ਦੀ ਖੋਪੜੀ ਬੜੀ ਸਖਤ ਹੁੰਦੀ ਹੈ ਉਹਨੂੰ ਵੀ ਚੀਰ ਕੇ ਤੀਰ ਪਾਰ ਨਿਕਲ ਗਿਆ ਕਿੰਨੇ ਜ਼ੋਰ ਨਾਲ ਚੱਲਿਆ ਹੋਵੇਗਾ ਤੀਰ ਵੇਖ ਕੇ ਤੁਰਕ ਹੱਕੇ ਬੱਕੇ ਰਹਿ ਗਏ ਜਿੰਨੇ ਤੁਰਕ ਸਨ ਹੈਰਾਨ ਪਰੇਸ਼ਾਨ ਹੋ ਗਏ ਡਰ ਗਏ ਸਹਿਮ ਗਏ ਭਾਈ ਬਿਧੀ ਚੰਦ ਦਾ ਇਹੋ ਜਿਹਾ ਚਲਾਇਆ ਤੀਰ ਵੇਖ ਕੇ
ਤਜ ਚਲੇ ਜੰਗ ਪਿਕ ਸ਼ੋਰ ਸੂਰ
ਭਿਆਨਕ ਸ਼ੋਰ ਸੁਣ ਕੇ ਉਸ ਵੇਲੇ ਤਾਂ ਜੰਗ ਦੀ ਭੂਮੀ ਛੱਡ ਕੇ ਜਿਹੜੇ ਅੱਗੇ ਵੱਧ ਕੇ ਆ ਰਹੇ ਸੀ ਨਾ ਭਾਈ ਬਿਧੀ ਚੰਦ ਨੇ ਇਹੋ ਜਿਹੀ ਮਾਰ ਮਾਰੀ ਖੋਜੇ ਅਨਵਰ ਖਾਂ ਨੂੰ ਮਾਰਿਆ ਕਿ ਉਹ ਜਿੰਨੇ ਤੁਰਕ ਅੱਗੇ ਵੱਧ ਕੇ ਆ ਰਹੇ ਸੀ ਹੁਣ ਪਿੱਛੇ ਨੂੰ ਦੌੜਨ ਲੱਗੇ ਪਿਛਾਂ ਨੂੰ ਵਾਪਸ ਜਾਣ ਲੱਗੇ
ਗੁਰ ਸੈਨ ਅਦਕ ਹਮਲਾ ਸੁਕਾਲ
ਸਤਿਗੁਰਾਂ ਦੇ ਸੂਰਮਿਆਂ ਨੇ ਵੀ ਭੱਜਦੇ ਜਾਂਦਿਆਂ ਤੇ ਹਮਲਾ ਕੀਤਾ ਇਹਨਾਂ ਨੂੰ ਦੌੜਾ ਕੇ ਜੰਗ ਦੇ ਮੈਦਾਨ ਦੇ ਵਿੱਚੋਂ ਇਹਨਾਂ ਨੂੰ ਕਾਇਰ ਸਿੱਧ ਕੀਤਾ
ਪੁਨ ਪਰੇ ਰਿਪੁਨ ਪਰ ਬਰ ਕਰਾਲ
ਬੜਾ ਕਰਾਲ ਰੂਪ ਧਾਰਨ ਕਰਕੇ ਸਤਿਗੁਰਾਂ ਦੇ ਸੂਰਮੇ ਢਹਿ ਕੇ ਉਸ ਵੇਲੇ ਇਹਨਾਂ ਦੇ ਉੱਤੇ ਪੈ ਗਏ ਟੁੱਟ ਕੇ ਪੈ ਗਏ ਨਾ ਆਉਂਦੇ ਹੋਏ ਤੁਰਕਾਂ ਦੇ ਉੱਤੇ
ਅਸ ਕੋ ਨਿਕਾਸ ਚਮਕਾਏ ਹੱਥ
ਜਦੋਂ ਇਹ ਦੌੜੇ ਨਾ ਰਣ ਭੂਮੀ ਛੱਡ ਕੇ ਤੇ ਸੂਰਮਿਆਂ ਨੇ ਮਿਆਨਾ ਚੋਂ ਤੇਗਾਂ ਧੂ ਲਈਆਂ ਤੇ ਤੇਗਾਂ ਧੂ ਕੇ ਫੇਰ ਇਹਨਾਂ ਨੂੰ ਵੱਢ ਵੱਢ ਕੇ ਡੱਕਰੇ ਡੱਕਰੇ ਕਰਕੇ ਜੰਗ ਦੇ ਮੈਦਾਨ ਚ ਸੁੱਟਣ ਲੱਗੇ
ਕਰ ਤਛਾ ਮੁੱਛ ਬੜ ਬੇਗ ਸਾਥ
ਬੜੇ ਭਾਰੀ ਵੇਗ ਨਾਲ ਤਛਾ ਮੁੱਛ ਕਰਦਿਆਂ ਹੋਇਆਂ ਸੁੱਟਦੇ ਜਾ ਰਹੇ ਨੇ
ਭਾਜਤ ਕਟੰਤ ਨੇ ਟਿਕਤ ਪਾਏ
ਔਰ ਭੱਜਦੇ ਹੋਏ ਟਿਕਦੇ ਨਹੀਂ ਵੱਢਦੇ ਜਾ ਰਹੇ ਨੇ ਇਹਨਾਂ ਸੂਰਮਿਆਂ ਨੂੰ ਜਿਹੜੇ ਆਉਂਦੇ ਸਨ ਪਹਿਲਾਂ ਭੱਜ ਕੇ ਹੁਣ ਅੱਗੇ ਨੱਠਦੇ ਜਾ ਰਹੇ ਨੇ ਤੇ ਸਤਿਗੁਰਾਂ ਦੇ ਸੂਰਮੇ ਪਿੱਛੇ ਨੱਠ ਕੇ ਇਹਨਾਂ ਨੂੰ ਵੱਢ ਕੇ ਸੁੱਟਦੇ ਨੇ
ਅਸਮਾਨ ਖਾਂ ਬੋ ਕਰ ਉਪਾਏ
ਅਸਮਾਨ ਖਾਂ ਕੱਲਾ ਰਹਿ ਗਿਆ ਨਾਲ ਦਾ ਸਾਥੀ ਮਾਰਿਆ ਗਿਆ ਅਨਵਰ ਖਾਂ ਅਸਮਾਨ ਖਾਂ ਬੜਾ ਭਾਰੀ ਉਪਾਅ ਕਰਦਾ ਲੜਨ ਵਾਸਤੇ।
ਜਬ ਲਖਿਓ ਕੇ ਮੇਰੋ ਹੋਏ ਬਿਨਾਸ਼,
ਅਸਮਾਨ ਖਾਂ ਨੇ ਵੇਖਿਆ ਵੀ ਕਿਤੇ ਹੁਣ ਮੇਰਾ ਨੰਬਰ ਨਾ ਲੱਗ ਜਾਏ, ਬਿਧੀ ਚੰਦ ਕਿਤੇ ਮੇਰੇ ਵੱਲ ਨਾ ਮੂੰਹ ਕਰ ਲਵੇ, ਕਿਤੇ ਹੁਣ ਮੇਰਾ ਨਾਸ਼ ਨਾ ਹੋ ਜਾਏ।
ਤਜ ਸਮੂਹ ਹਾਏ ਟਰ ਹੋਏ ਪਾਸ,
ਉਹਨੇ ਘੋੜੇ ਨੂੰ ਮਾਰੀ ਅੱਡੀ, ਉਸੇ ਵੇਲੇ ਉਥੋਂ ਦੜਾ ਕੇ ਘੋੜਾ ਪਿਛਲੇ ਪਾਸੇ ਜਾ ਪਹੁੰਚਿਆ। ਭਾਈ ਬਿਧੀ ਚੰਦ ਤੋਂ ਦੂਰ ਚਲਾ ਗਿਆ, ਘੋੜਾ ਦੁੜਾ ਕੇ ਟਲ ਗਿਆ ਜੰਗ ਦੇ ਵਿੱਚੋਂ, ਪਿਛਲੇ ਪਾਸੇ ਜਾ ਖਲੋਤਾ।
ਗੁਰ ਸੈਨਾ ਸਭ ਕੇ ਪਗ ਜਮਾਏ,
ਇਧਰ ਸਤਿਗੁਰਾਂ ਦੇ ਜਿੰਨੇ ਸੂਰਮਿਆਂ ਦੇ ਪਹਿਲਾਂ ਪੈਰ ਹਿੱਲ ਗਏ ਸੀ, ਭਾਈ ਬਿਧੀ ਚੰਦ ਦੇ ਆਉਣ ਕਰਕੇ ਸਾਰਿਆਂ ਦੇ ਪੈਰ ਫਿਰ ਮੁੜ ਤੋਂ ਜੰਮ ਗਏ, ਫਿਰ ਜੰਗ ਦੇ ਮੈਦਾਨ ਚ ਪੈਰ ਜਮਾ ਕੇ ਰੁਪ ਕੇ ਲੜਨ ਲੱਗੇ।
ਪਟ ਕਰੇ ਠਾਂਡ ਰਣ ਲੇਤ ਨਾਏ,
ਔਰ ਸੂਰਮੇ ਜੰਗ ਦੇ ਮੈਦਾਨ ਵਿਚ ਲੜਦੇ ਹਨ।
ਤਬ ਬਿਧੀ ਚੰਦ ਇਮ ਜੀਤ ਪਾਏ,
ਭਾਈ ਸਾਹਿਬ ਭਾਈ ਬਿਧੀ ਚੰਦ ਜੀ ਇਧਰ ਨਗਰ ਦੀ ਦੱਖਣੀ ਬਾਹੀ ਵਾਲੇ ਪਾਸੇ ਅਨਵਰ ਖਾਂ ਨੂੰ ਮਾਰ ਕੇ ਜੰਗ ਦੇ ਵਿਚ ਜਿੱਤ ਪ੍ਰਾਪਤ ਕੀਤੀ।
ਗੁਰ ਖਰੇ ਲਰਤ ਚੱਲ ਨਿਕਟੇ ਆਏ,
ਇਹਦਾ ਦੱਖਣ ਦਿਸ਼ਾ ਵਾਲੇ ਪਾਸੇ ਮਾਹੌਲ ਠੀਕ ਕਰਕੇ ਦੁਸ਼ਮਣਾਂ ਦੀ ਭਾਜ ਪਾ ਕੇ ਫਿਰ ਭਾਈ ਬਿਧੀ ਚੰਦ ਜੀ ਨੇ ਘੋੜਾ ਟੋਰਿਆ ਤੇ ਚੱਲ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਆ ਗਏ।
ਸਭ ਕਹੀ ਗਾਤ ਅਨਵਰ ਪਠਾਨ,
ਆ ਕੇ ਭਾਈ ਬਿਧੀ ਚੰਦ ਨੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਰੀ ਗਾਥਾ ਸੁਣਾਈ ਕਿ ਗਰੀਬ ਨਵਾਜ, ਅਨਵਰ ਖਾਂ ਨੂੰ ਜੰਗ ਦੇ ਮੈਦਾਨ ਚ ਤੁਹਾਡੀ ਕਿਰਪਾ ਨਾਲ ਮਾਰ ਸੁੱਟਿਆ।
ਰਣ ਲਰ ਤੋਂ ਪਲਟੇ ਹਿਤ ਮਹਾਨ,
ਮਹਾਰਾਜ ਅਨਵਰ ਖਾਂ ਬਦਲਾ ਲੈਣ ਆਇਆ ਸੀ, ਮੈਨੂੰ ਕਹਿੰਦਾ ਸੀ ਮੈਂ ਤੇਰੇ ਕੋਲੋਂ ਬਦਲਾ ਲੈਣਾ, ਬਦਲਾ ਲੈਣ ਵਾਸਤੇ ਮਹਾਰਾਜ ਜੀ ਲੜ ਰਿਹਾ ਸੀ।
ਪਹੁੰਚਾਏ ਪਿਸ਼ਤ ਨਿਜ ਦਲ ਟਿਕਾਏ,
ਮਹਾਰਾਜ ਜੀ ਉਹਨੂੰ ਮਾਰ ਕੇ ਉਹਨੂੰ ਪਿਸ਼ਤ ਨੂੰ ਟੋਰ ਦਿੱਤਾ ਤੇ ਗਰੀਬ ਨਵਾਜ ਜੀ ਆਪਣੇ ਦਲ ਦੇ ਪੈਰ ਫੌਜਾਂ ਦੇ ਪੈਰ ਉੱਥੇ ਟਿਕਾ ਕੇ ਵਾਪਸ ਮੁੜਿਆ ਹਾਂ।
ਤੁਪਕਾਨ ਤਿਆਗ ਤੁਰਕਾਨ ਕਾਏ,
ਬਹੁਤ ਸਾਰੀਆਂ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਤੁਰਕਾਂ ਨੂੰ ਮਾਰਿਆ ਹੈ।
ਬਹੁ ਲਰਤ ਸੁਪਟ ਕਮ ਸਾਨ ਕਾਲ,
ਬੜੇ ਸੂਰਮੇ ਰਣ ਤੱਤੇ ਦੇ ਵਿਚ ਬੜੀ ਬਹਾਦਰੀ ਨਾਲ ਦਲੇਰੀ ਨਾਲ ਲੜ ਰਹੇ ਨੇ।
ਇਮ ਦਿਸ਼ਾ ਦੱਖਣੀ ਰਣ ਕਰਾਲ,
ਦੱਖਣ ਦਿਸ਼ਾ ਵਾਲੇ ਪਾਸੇ ਦਾ ਬੜਾ ਭਿਆਨਕ ਕਰਾਲ ਜੰਗ ਹੋਇਆ ਹੈ।
ਗੁਰ ਫਤਿਹ ਪਾਈ ਦੁਦੰਬ ਬਜੰਤ,
ਦੱਖਣ ਦਿਸ਼ਾ ਵਾਲੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਜਿੱਤ ਹੋ ਗਈ ਹੈ ਤੇ ਜਿੱਤ ਦੇ ਨਗਾਰੇ ਵੱਜ ਪਏ ਹਨ।
ਸਭ ਕੈਤ ਸ਼ਬਦ ਜੈਕਾਰਵੰਤ,
ਨਗਰ ਦੀ ਦੱਖਣੀ ਬਾਹੀ ਵਾਲੇ ਪਾਸੇ ਗੁਰੂ ਕਾ ਪਾਤਸ਼ਾਹ ਦੀ ਜਿੱਤ ਹੋ ਚੁੱਕੀ ਹੈ, ਨਗਾਰੇ ਜਿੱਤ ਦੇ ਵੱਜ ਗਏ ਨੇ ਔਰ ਸਭ ਆਪਣੇ ਮੁਖੋਂ ਜੈ ਜੈਕਾਰ ਜੈ ਜੈਕਾਰ ਦੇ ਨਾਦ ਉਚਾਰਨ ਕਰ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਜਿਵੇਂ ਇਸ ਪਾਸੇ ਦੱਖਣੀ ਦਿਸ਼ਾ ਵਾਲੇ ਪਾਸੇ ਵਿਜੈ ਹੋਈ ਹੈ, ਦੂਜੀਆਂ ਤਿੰਨ ਦਿਸ਼ਾਵਾਂ ਤੇ ਵੀ ਹੁਣ ਸਤਿਗੁਰਾਂ ਦੀ ਵਿਜੈ ਪੱਕੀ ਹੋਵੇਗੀ। ਏਦਾਂ ਗੁਰੂ ਕੇ ਸੂਰਮੇ ਗੁਰੂ ਹਰਗੋਬਿੰਦ ਸਾਹਿਬ ਦੀ ਜੈ ਜੈਕਾਰ ਕਰ ਰਹੇ ਨੇ। ਇਸੇ ਤਰ੍ਹਾਂ ਜੰਗ ਜਾਰੀ ਹੈ ਤੇ ਜਿਵੇਂ ਉਸ ਰਣ ਤੱਤੇ ਵਿਚ ਹੋਰ ਗੁਰੂ ਕੇ ਬਹਾਦਰ ਸੂਰਮੇ ਲੜ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।